ज्योत रूप हर आप गुरु नानक कहायो, ताते अंगद भयो, तत् स्यों तत् मिलायो। अंगद कृपा तार अमर सतगुर थिर कियो, अमरदास अमरत शतर गुरु राम दियो। गुरु रामदास दर्शन परस कह मथुरा अमृत बैण, मूरत पंच परमाण पुरख गुर अर्जन पिखो नैण। सुनी अरदास स्वामी मेरा, सर्ब कला बन आई, प्रगट भई सगले जुग अंतर, गुरु नानक की वड्याई। मैं मूर्ख की केतक बात है, कोट पराधी तरियारे, गुरु नानक जिन सुनया पेखिया, से फिर गर्भास ना परियारे। सतनाम वाहिगुरु साहिब जीओ, कतक किरत पया जो प्रभ पाया, दीपक सहज बलै तत् जलाया, दीपक रस तेलो धन पिर मेलो, धन उमा है सरसी, अवगण मारी मरै ना सीजै, गुण मारी ता मरसी, नाम भगत दे निज घर बैठे, अजहो तिनाड़ी आसा, नानक मिलहो कपट दर खोलो, एक घड़ी खट मासा, नाम भगत दे निज घर बैठे, अजहो तिनाड़ी आसा, नानक मिलहो कपट दर खोलो, एक घड़ी खट मासा। वाहिगुरु जी का खालसा, वाहिगुरु जी की फतेह। सतगुरु दीन दुनिया दे मालक सच्चे पातशाह जी, श्री गुरु ग्रंथ साहिब जी दे पावन पवित्र चरणों विच जुड़ बैठे गुरु सवारे सतसंगी जनों, आप जी वड भागी हो मन विच भावना लैके गुरु दरबार विच गुर शब्द की बरकत पाउण वास्ते हजूर दे चरणों विच पहुँचे हो। कत्तक दे महीने विच संबंध करके गुरु नानक साहब कृपा कर रहे ने, इशारा इधर कीता जिवें दा जिमीदार पिछले समय विच बीजदा है वह कत्तक दे महीने विच उहदे घर फसल आउंदी है। ਜਿਵੇਂ ਦੀ ਫਸਲ ਬੀਜਦਾ ਜ਼ਿੰਦਗੀ ਵਿੱਚ ਉਹ ਆਪਣੇ ਆਪ ਕੱਤਕ ਦੇ ਮਹੀਨੇ ਵਿੱਚ ਆ ਜਾਂਦੀ ਹੈ। ਉਦਾਹਰਣ ਤਾਂ ਦਿੱਤੀ, ਕਹਿੰਦੇ ਇਸ ਤਰ੍ਹਾਂ ਜੀਵਨ ਇੱਕ ਇਸ ਤਰ੍ਹਾਂ ਦੀ ਕਲਾ ਹੈ, ਦੋਵੇਂ ਚੀਜ਼ਾਂ ਇਸ ਸੰਸਾਰ ਵਿੱਚੋਂ ਅਸੀਂ ਇਕੱਠੀਆਂ ਕਰ ਸਕਦੇ ਹਾਂ, ਇਕੱਤਰ ਕਰ ਸਕਦੇ ਹਾਂ, ਚੰਗਿਆਈ ਅਤੇ ਬੁਰਿਆਈ ਕੁਝ ਵੀ ਬੀਜ ਲਈਏ। ਜ਼ਿੰਦਗੀ ਇੱਕ ਬਾਜ਼ਾਰ ਵਰਗੀ ਹੈ, ਬਾਜ਼ਾਰ ਦੇ ਵਿੱਚੋਂ ਕੁਝ ਵੀ ਖਰੀਦਿਆ ਜਾ ਸਕਦਾ ਹੈ, ਕੁਝ ਵੀ ਵਪਾਰਿਆ ਜਾ ਸਕਦਾ ਹੈ। ਜੀਵ ਇੱਕ ਵਣਜਾਰੇ ਵਰਗਾ ਹੈ, ਵਣਜ ਕਰਨ ਆਇਆ, ਵਪਾਰ ਕਰਨ ਆਇਆ। ਇਹਦੀ ਮਰਜ਼ੀ ਹੈ ਨੇ ਝੂਠ ਦਾ ਵਪਾਰ ਕਰਨਾ ਹੈ ਕਿ ਸੱਚ ਨੂੰ ਜੀਵਨ ਵਿੱਚ ਲਿਆਉਣਾ ਹੈ। ਸਰੀਰ ਦੇ ਸਾਡੇ ਜਿਹੜੇ ਗਿਆਨ ਇੰਦਰੇ ਹਨ, ਇਹਨਾਂ ਦੁਆਰਾ ਅਸੀਂ ਬਾਹਰੋਂ ਬੜਾ ਕੁਝ ਇਕੱਠਾ ਕਰਕੇ ਆਪਣੇ ਅੰਦਰ ਲੈ ਕੇ ਜਾਂਦੇ ਹਾਂ। ਇਹਨਾਂ ਅੱਖਾਂ ਦੁਆਰਾ, ਕੰਨਾਂ ਦੁਆਰਾ, ਰਸਨਾਂ ਦੁਆਰਾ, ਚਮੜੀ ਦੁਆਰਾ। ਅੱਜ ਸਤਿਗੁਰੂ ਉਹਨਾਂ ਲੋਕਾਂ ਦਾ ਜ਼ਿਕਰ ਕਰ ਰਹੇ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਨਾਮ ਦੀ ਫਸਲ ਬੀਜੀ, ਧਰਮ ਦੀ ਦੇ ਬੀਜ ਨੂੰ ਬੀਜਿਆ ਹੈ, ਪਰਮਾਤਮਾ ਦੇ ਪ੍ਰੇਮ ਦੀ ਖੇਤੀ ਕੀਤੀ ਹੈ, ਉਹਨਾਂ ਦੀ ਫਸਲ ਉੱਗੀ ਹੈ ਔਰ ਉਹਨਾਂ ਦੇ ਘਰ ਵਿੱਚ ਫਲ ਦੇ ਰੂਪ ਵਿੱਚ ਆਈ। ਉਹ ਜ਼ਿੰਦਗੀ ਦੀ ਇੱਕ ਪੂੰਜੀ ਬਣ ਗਈ, ਧਨ ਬਣ ਗਿਆ। ਜਿਵੇਂ ਸਤਿਗੁਰਾਂ ਨੇ ਬਚਨ ਕੀਤਾ ਕਿ ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਭਾਉ ਕਰਮ ਕਰ ਜਮ ਸੀ ਸੇ ਘਰ ਭਾਗਠ ਦੇਖ। ਕਹਿੰਦੇ ਤੈਨੂੰ ਸਰੀਰ ਰੂਪੀ ਧਰਤੀ ਮਿਲੀ ਹੈ, ਹੁਣ ਤੇਰੀ ਮਰਜ਼ੀ ਹੈ ਇਹਦੇ ਵਿੱਚ ਕੀ ਬੀਜਣਾ ਹੈ। ਜੋ ਕੁਝ ਬੀਜੇਗਾ ਉਹ ਕਈ ਗੁਣਾ ਵੱਧ ਜਾਏਗਾ, ਪ੍ਰੇਮ ਬੀਜੇਗਾ ਤੇ ਕਈ ਗੁਣਾ ਵੱਧ ਜਾਏਗਾ, ਈਰਖਾ ਬੀਜੇਗਾ ਤੇ ਕਈ ਗੁਣਾ ਵੱਧ ਜਾਏਗੀ, ਉਹਦਾ ਬੋਲ ਵੱਡਾ ਹੋ ਜਾਏਗਾ। ਇਹ ਤੂੰ ਗੁਰੂ ਤੋਂ ਪੁੱਛ ਕਿ ਜੀਵਨ ਦੀ ਧਰਤੀ ਵਿੱਚ ਤੂੰ ਕੀ ਬੀਜਣਾ ਹੈ। ਸਰੀਰ ਤੇ ਧਰਤੀ ਵਰਗਾ ਹੈ। ਆਸਾ ਦੀ ਵਾਰ ਵਿੱਚ ਵਚਨ ਪੜੋਗੇ, ਸੱਚ ਤਾਂ ਪਰ ਜਾਣੀਏ ਜਾਂ ਹਿਰਦੈ ਸੱਚਾ ਹੋਏ, ਕੂੜ ਕੀ ਮਲ ਉਤਰੈ ਤਨ ਕਰੈ ਹੱਛਾ ਧੋਏ। ਹੁਣ ਇੱਥੇ ਵੇਖੋ ਦੋ ਚੀਜ਼ਾਂ ਨੇ, ਇੱਕ ਤਾਂ ਹਿਰਦੈ ਸੱਚਾ ਹੋਏ। ਗੁਰੂ ਸਾਹਿਬ ਕਹਿੰਦੇ ਸੱਚ, ਸੱਚ ਦੇ ਅਰਥ ਨੇ ਪਰਮਾਤਮਾ ਦਾ ਨਾਮ, ਉਹਨੂੰ ਤੂੰ ਤਾਂ ਜਾਣ ਸਕੇਗਾ। ਪਰਮਾਤਮਾ ਦੇ ਨਾਮ ਨਾਲ ਤੇਰੀ ਸਾਂਝ ਬਣਾਉਣ ਦਾ ਇੱਕੋ ਹੀ ਵਸੀਲਾ ਹੈ ਕਿ ਤੇਰਾ ਹਿਰਦਿਆ ਸ਼ੁੱਧ ਹੋ ਜਾਏ। ਪਰ ਹਿਰਦਾ ਸ਼ੁੱਧ ਕਿਵੇਂ ਹੋਵੇ? ਅੱਗੇ ਦੱਸਿਆ, ਸੱਚ ਨੂੰ ਤਾਂ ਜਾਣੇਗਾ, ਨਹੀਂ ਤਾਂ ਨਾਮ ਨਾਮ ਸਾਰੀ ਉਮਰ ਤੂੰ ਕਹਿੰਦਾ ਰਹੇਗਾ ਪਰ ਨਾਮ ਕੀ ਹੈ ਇਹਦੇ ਬਾਰੇ ਤੂੰ ਜਾਣ ਨਹੀਂ ਸਕੇਗਾ, ਜਿੰਨਾ ਚਿਰ ਤੇਰਾ ਹਿਰਦਾ ਸ਼ੁੱਧ ਨਾ ਹੋਇਆ, ਧੁੱਪ ਨਾ ਗਿਆ। ਹਜ਼ੂਰ ਕਹਿੰਦੇ ਸੱਚ ਤਾਂ ਪਰ ਜਾਣੀਏ ਜਾਂ ਹਿਰਦੈ ਸੱਚਾ ਹੋਏ, ਕੂੜ ਕੀ ਮਲ ਉਤਰੈ। ਇਸ ਜੀਵਨ ਵਿੱਚੋਂ ਝੂਠ ਦੀ ਮੈਲ ਨੂੰ ਜੋ ਲਾਹ ਦੇਵੇ ਉਹ ਕਿੱਥੇ ਹੈ ਕੂੜ ਦੀ ਮੈਲ? ਕਿਉਂਕਿ ਹਿਰਦਾ ਤਾਂ ਕਿਸੇ ਨੇ ਵੇਖੀ ਨਹੀਂ, ਮੈਲ ਕਿੱਥੇ ਹੈ? ਤਨ ਕਰੇ ਹੱਛਾ ਧੋਏ, ਸਰੀਰ ਨੂੰ ਧੋ ਕੇ ਚੰਗਾ ਕਰਦਾ ਹੈ। ਹੁਣ ਸਰੀਰ ਤਾਂ ਸਾਧ ਸੰਗਤ ਅਸੀਂ ਸਵੇਰੇ ਇਸ਼ਨਾਨ ਕਰਨੇ ਹਾਂ, ਦੋ ਵਾਰੀ ਵੀ ਕਰ ਸਕਦੇ ਹਾਂ, ਉਹਦੇ ਨਾਲ ਸਰੀਰ ਅੱਛਾ ਕਰੇ, ਇਹੀ ਹੈ, ਇਹ ਇੱਕ ਹਿੱਸਾ ਹੈ। ਤਨ ਕਰੇ ਅੱਛਾ ਧੋਏ ਦਾ ਅਰਥ ਹੈ ਕਿ ਆਪਣੀਆਂ ਅੱਖਾਂ ਨੂੰ ਧੋ, ਆਪਣੀ ਦ੍ਰਿਸ਼ਟੀ ਨੂੰ ਧੋ, ਉਹ ਮੈਲੀ ਹੈ। ਆਪਣੇ ਕੰਨਾਂ ਨੂੰ ਧੋ, ਤੇਰੇ ਕੰਨਾਂ ਵਿੱਚ ਕਿਤੇ ਮੈਲ ਹੈ। ਤੂੰ ਆਪਣੀ ਰਸਨਾ ਨੂੰ ਧੋ, ਉਹ ਰਸਨਾ ਵੀ ਕਿਸੇ ਚੀਜ਼ ਨਾਲ ਮੈਲੀ ਹੋ ਗਈ ਹੈ। ਇਹ ਹੈ ਤਨ ਨੂੰ ਧੋਣਾ। ਸਤਿਗੁਰੂ ਨੇ ਬਚਨ ਕੀਤੇ ਮਨ ਨੂੰ ਵੀ ਧੋ ਕਹਿੰਦੇ ਕਿਹੜੀ ਹੈ ਮੈਲ ਸੂਤਕ ਮੰਨਿਆ ਜਾਂਦਾ ਹੈ ਬੱਚਾ ਜਨਮ ਲਵੇ ਅਤੇ ਕਹਿੰਦੇ ਨੇ 40 ਦਿਨ ਸੂਤਕ ਹੈ ਪਰ ਸਤਿਗੁਰੂ ਕਹਿੰਦੇ ਵੀ ਮਨ ਕਾ ਸੂਤਕ ਲੋਭ ਹੈ ਜਦੋਂ ਲੋਭ ਅੰਦਰ ਲੋੜ ਤੋਂ ਵੱਧਦਾ ਹੈ ਨਾ ਮਨ ਉਦੋਂ ਮੈਲਾ ਹੁੰਦਾ ਹੈ ਲੋਭ ਕਈ ਪ੍ਰਕਾਰ ਦਾ ਹੈ ਖਾਣ ਦਾ ਇੱਕ ਲੋਭ ਹੈ ਪਹਿਨਣ ਦਾ ਇੱਕ ਲੋਭ ਹੈ ਵੇਖਣ ਦਾ ਇੱਕ ਲੋਭ ਹੈ ਸੁਣਨ ਦਾ ਵੀ ਲੋਭ ਹੈ ਸਪਰਸ਼ ਦਾ ਵੀ ਲੋਭ ਹੈ ਜੇ ਤਾਂ ਉਹਦੀ ਪਰਸੈਂਟੇਜ ਜਿਹੜੀ ਹੈ ਨੇਚਰਲੀ ਰਹੇਗੀ ਕੁਦਰਤੀ ਜਿੰਨੀ ਕੁ ਪਰਮਾਤਮਾ ਨੇ ਬਣਾਈ ਹੈ ਓਨਾ ਹੀ ਵੇਖੇ ਓਨਾ ਹੀ ਖਾਏ ਓਨਾ ਹੀ ਸੁਣੇ ਓਨਾ ਹੀ ਛੂਹ ਲਵੇ ਇਹ ਚੀਜ਼ਾਂ ਕੋਈ ਨੁਕਸਾਨ ਨਹੀਂ ਕਰਦੀਆਂ ਪਰ ਜਦੋਂ ਇਹਨਾਂ ਦੀ ਹੱਦ ਵੱਧ ਜਾਂਦੀ ਹੱਦ ਤੋਂ ਬਾਅਦ ਬਾਹਰ ਅਸੀਂ ਵੇਖਦੇ ਹਾਂ ਹੱਦ ਤੋਂ ਬਾਅਦ ਅਸੀਂ ਸੁਣਦੇ ਹਾਂ ਹੱਦ ਤੋਂ ਜ਼ਿਆਦਾ ਖਾਂਦੇ ਹਾਂ ਉਦੋਂ ਇਹ ਚੀਜ਼ਾਂ ਫਿਰ ਮੈਲ ਬਣ ਜਾਂਦੀਆਂ ਨੇ ਸਾਹਿਬ ਕਹਿੰਦੇ ਮਨ ਕਾ ਸੂਤਕ ਲੋਭ ਹੈ ਜਦੋਂ ਮਨ ਵਿੱਚ ਲੋਭ ਦੀ ਲਹਿਰ ਵੱਜਦੀ ਉਦੋਂ ਮਨ 'ਤੇ ਮੈਲ ਪੈ ਜਾਂਦੀ ਹੈ ਮਨ ਮੈਲਾ ਹੁੰਦਾ ਹੋਰ 'ਤੇ ਕੋਈ ਨਿਸ਼ਾਨੀ ਨਹੀਂ ਜਿਹਵਾ ਸੂਤਕ ਕੂੜ ਜਦੋਂ ਤੇਰੀ ਰਸਨਾ 'ਤੇ ਝੂਠ ਹੈ ਉਸ ਝੂਠ ਨਾਲ ਤੇਰੀ ਮੈਲ ਜੀਭਾ ਦੇ ਉੱਤੇ ਸੂਖਸ਼ਮ ਮੈਲ ਪੈ ਜਾਂਦੀ ਹੈ ਜੀਭ ਮੈਲੀ ਹੋ ਜਾਂਦੀ ਹੈ ਇੱਥੇ ਧਿਆਨ ਦੇਣਾ ਝੂਠ ਕੀ ਹੈ ਝੂਠ ਦੇ ਕੀ ਅਰਥ ਨੇ ਜੇਵਾ ਸੂਤਕ ਕੂੜ ਕੂੜ ਕਿਸ ਨੂੰ ਕਿਹਾ ਗੁਰੂ ਸਾਹਿਬ ਨੇ ਬਾਣੀ ਵਿੱਚ ਪੜ੍ਹੋ ਇੱਕ ਹੈ ਸੱਚ ਬੋਲਣਾ ਅਤੇ ਝੂਠ ਬੋਲਣਾ ਉਹ ਇੱਕ ਹੈ ਪਰ ਹੋਰ ਵੀ ਇੱਕ ਝੂਠ ਹੈ ਬਹੁਤਾ ਵੱਡਾ ਕਹਿੰਦੇ ਨੇ ਜੇਵਾ ਸੂਤਕ ਕੂੜ ਜ਼ੁਬਾਨ ਮੈਲੀ ਹੁੰਦੀ ਕੂੜ ਨਾਲ ਝੂਠ ਨਾਲ ਮਹਾਰਾਜ ਝੂਠ ਕੀ ਹੈ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣ ਹਾਰ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ ਕੂੜ ਕੂੜੈ ਨਿਹੂੰ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੈ ਪੂਰ ਹੁਣ ਇਹ ਪੰਕਤੀ ਜਿਹੜੀ ਅਗਲੀ ਹੈ ਨਾ ਸਾਫ਼ ਕਰਦਾ ਕਿ ਕੂੜ ਕੀ ਹੈ ਝੂਠ ਕੀ ਹੈ ਨਾਨਕ ਵਖਾਣੇ ਬੇਨਤੀ ਤੁਧ ਬਾਜ ਕੂੜੋ ਕੂੜ ਤੇਰੇ ਨਾਮ ਤੋਂ ਬਿਨਾਂ ਜਿੰਨੀਆਂ ਗੱਲਾਂ ਨੇ ਜਿਤਨੀਆਂ ਵੀ ਮੈਂ ਬੇਨਤੀ ਕਰਾਂ ਭਾਵੇਂ ਉਹ ਸੱਚ ਵੀ ਕਿਉਂ ਨਾ ਹੋਵੇ ਬੋਲਿਆ ਜਾਏ ਪਰਮਾਤਮਾ ਦੀ ਯਾਦ ਨਹੀਂ ਯਾਦ ਹੈ ਨਹੀਂ ਉੱਥੇ ਸੱਚ ਕੀ ਕਰੇਗਾ ਉੱਥੇ ਸਿਰਫ ਕਰਮ ਰਹਿ ਜਾਏਗਾ ਸੱਚ ਦੇ ਅਰਥ ਨੇ ਪਰਮਾਤਮਾ ਦੇ ਨਾਮ ਕਿਤੇ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸੱਚ ਬੋਲਣ ਦੀ ਗੱਲ ਕੀਤੀ ਕਿ ਬੋਲੀਐ ਸੱਚ ਧਰਮ ਝੂਠ ਨਾ ਬੋਲੀਐ ਜੋ ਗੁਰ ਦੱਸੈ ਵਾਟ ਮੁਰੀਦਾਂ ਜੋਲੀਐ ਸੱਚ ਬੋਲ ਝੂਠ ਨਾ ਬੋਲ ਪਰ ਬਹੁਤੇ ਥਾਵਾਂ 'ਤੇ ਸੱਚ ਦੇ ਅਰਥ ਕੀਤੇ ਨੇ ਪਰਮਾਤਮਾ ਆਦਿ ਸੱਚ ਸੱਚ ਦੇ ਅਰਥ ਨੇ ਕਾਇਮ ਰਹਿਣ ਵਾਲਾ ਜੋ ਸਦਾ ਹੀ ਰਹਿੰਦਾ ਹੈ ਉਹਨੂੰ ਕਹਿੰਦੇ ਨੇ ਸੱਚ ਤਾਂ ਉਹ ਜੀਭਾ ਜਿਹੜੀ ਹੈ ਉਹ ਕਹਿੰਦੇ ਉਸ ਝੂਠ ਨਾਲ ਮੈਲੀ ਹੋ ਜਾਂਦੀ ਹੈ ਜੋ ਨਾਮ ਨੂੰ ਛੱਡ ਕੇ ਤੂੰ ਸਾਰਾ ਦਿਨ ਉਸ ਰਸਨਾ ਨਾਲ ਬੋਲੀ ਜਾਂਦਾ ਭਾਵੇਂ ਉਹ ਚੰਗੀ ਚੀਜ਼ ਵੀ ਕਿਉਂ ਨਾ ਹੋਵੇ ਭਾਵੇਂ ਉਹ ਚੰਗੀ ਵੀ ਚੀਜ਼ ਹੈ ਪਰ ਤੂੰ ਵਿਅਰਥ ਵਿੱਚ ਇੰਨੀ ਐਨਰਜੀ ਨੂੰ ਅੱਜ ਦਾ ਜੋ ਸ਼ਬਦ ਹੈ ਕਹਿੰਦੇ ਤੱਤ ਜਲਾਇਆ ਬੰਦੇ ਦੇ ਜੀਵਨ ਵਿੱਚ ਇੱਕ ਤੇਲ ਹੈ ਐਨਰਜੀ ਹੈ ਸ਼ਕਤੀ ਹੈ ਖਿਆਲ ਰੱਖੋ ਜਿੰਨਾ ਚਿਰ ਉਹਨੂੰ ਅਸੀਂ ਨਾ ਸੰਭਾਲਿਆ ਸਾਨੂੰ ਸਮਝ ਨਹੀਂ ਆਵੇਗੀ ਸਾਡੇ ਸਰੀਰ ਦੇ ਵਿੱਚ ਉਹ ਲਗਾਤਾਰ ਇੱਕ ਵੇਵਜ ਘੁੰਮ ਰਹੇ ਨੇ ਇੱਕ ਸ਼ਕਤੀ ਘੁੰਮ ਰਹੀ ਹੈ ਉਹਨੂੰ ਰਸਤਾ ਚਾਹੀਦਾ ਹੈ ਅਤੇ ਜਦੋਂ ਅਸੀਂ ਨਾਮ ਤੋਂ ਹੀਣੇ ਰਹਿੰਦੇ ਹਾਂ ਉਹ ਸ਼ਕਤੀ ਫਿਰ ਕਦੀ ਅੱਖਾਂ ਰਾਹੀਂ ਬਾਹਰ ਨਿਕਲ ਜਾਂਦੀ ਵੇਖ ਵੇਖ ਕੇ ਗੁਆਚ ਜਾਂਦੀ ਹੈ ਦੋ ਚੀਜ਼ਾਂ ਦੇ ਰਾਹੀਂ ਸ਼ਕਤੀ ਬਹੁਤ ਹੀ ਗੁਆਚਦੀ ਹੈ ਬੰਦੇ ਦੀ ਵੇਖਣ ਦੇ ਰਾਹੀਂ ਅਤੇ ਬੋਲਣ ਦੇ ਰਾਹੀਂ ਦੋ ਚੀਜ਼ਾਂ ਦੇ ਰਾਹੀਂ ਇਹਨਾਂ ਚੀਜ਼ਾਂ ਨਾਲ ਸਾਡੇ ਅੰਦਰ ਦੀ ਸ਼ਕਤੀ ਗੁਆਚ ਜਾਂਦੀ ਸੁਣਨ ਨਾਲ ਵੀ ਖਰਚ ਹੁੰਦੀ ਹੈ ਬਣੀ ਜਾ ਰਹੀ ਹੈ ਲਗਾਤਾਰ ਅੰਦਰੋਂ ਜਿਵੇਂ ਬਿਜਲੀ ਘਰ ਦੇ ਵਿੱਚ ਪਾਵਰ ਹਾਊਸ ਵਿੱਚ ਲਾਈਟ ਤਿਆਰ ਕੀਤੀ ਜਾਂਦੀ ਨਾ ਬਿਜਲੀ ਬਿਜਲੀ ਤਿਆਰ ਕੀਤੀ ਜਾਂਦੀ ਹੈ। ਇਸ ਤਰ੍ਹਾਂ ਸਾਡੇ ਵਿੱਚ ਨਿਰੰਤਰ ਬਿਜਲੀ ਤਿਆਰ ਹੋ ਰਹੀ, ਐਨਰਜੀ ਬਣ ਰਹੀ ਹੈ। ਹੁਣ ਉਹ ਜਿਹੜੀ ਲਾਈਟ ਹੈ ਉਹਨੂੰ ਤੁਸੀਂ ਜੇ ਤਾਂ ਪਾਵਰ ਦੇ ਹਿਸਾਬ ਨਾਲ ਵਰਤੋਗੇ ਤਾਂ ਉਹ ਜਮ੍ਹਾਂ ਰਹੇਗੀ, ਅਤੇ ਜੇ ਜਿੰਨੀ ਬਣੋਗੇ ਉਸ ਤੋਂ ਜ਼ਿਆਦਾ ਨਾਲੋਂ ਨਾਲ ਵਰਤੀ ਜਾਏਗੀ ਤਾਂ ਉਹਦਾ ਸਟੋਰ ਨਹੀਂ ਹੋਵੇਗੀ, ਉਹ ਅਤੇ ਉਹ ਬਾਅਦ ਵਿੱਚ ਖਤਮ ਹੋ ਜਾਏਗੀ। ਇਸ ਤਰ੍ਹਾਂ ਸਾਡੇ ਸਰੀਰ ਵਿੱਚੋਂ ਇੱਕ ਐਨਰਜੀ ਨਿਕਲ ਰਹੀ ਲਗਾਤਾਰ, ਜਦੋਂ ਅਸੀਂ ਉਹਦਾ ਕੰਟਰੋਲ ਨਹੀਂ ਕਰਦੇ, ਬਹੁਤਾ ਵੇਖਦੇ ਹਾਂ, ਸਾਰਾ ਦਿਨ ਬੋਲੀ ਜਾਂਦੇ ਹਾਂ ਬਹੁਤ ਜ਼ਿਆਦਾ, ਜਾਂ ਅਸੀਂ ਕੁਝ ਸੁਣੀ ਜਾਂਦੇ ਹਾਂ, ਜਾਂ ਅਸੀਂ ਵਿਚਾਰਾਂ ਵਿੱਚ ਬਹੁਤੇ ਪੈ ਰਹਿੰਦੇ ਹਾਂ, ਵਿਚਾਰ ਵੀ ਉਹਨੂੰ ਗਾਉਂਦੇ ਨੇ, ਤਾਂ ਉਹ ਖਰਚ ਹੋ ਜਾਂਦੀ ਹੈ ਅੰਦਰਲੀ ਸ਼ਕਤੀ, ਜਿਹੜੀ ਹੈ ਤਾਕਤ ਅੰਦਰਲੀ ਖਰਚ ਹੋ ਜਾਂਦੀ ਹੈ। ਉਸ ਖਰਚ ਹੋਈ ਸ਼ਕਤੀ ਤੋਂ ਬਾਅਦ ਜਦੋਂ ਅਸੀਂ ਬਾਣੀ ਪੜ੍ਹਾਂਗੇ, ਬਾਣੀ ਵਿੱਚ ਰਸ ਨਹੀਂ ਆਏਗਾ, ਕਿਉਂਕਿ ਉਹਨੂੰ ਉਹ ਅੰਦੋਂ ਐਨਰਜੀ ਨਹੀਂ ਮਿਲ ਰਹੀ ਬਾਣੀ ਨੂੰ, ਉਹ ਤਾਂ ਪਹਿਲੀ ਅਸੀਂ ਗਵਾ ਦਿੱਤੀ, ਫਿਰ ਤਾਂ ਸੁੱਕਾ ਇੰਜਣ ਚੱਲੀ ਜਾਏਗਾ, ਰਸ ਨਹੀਂ ਆਏਗਾ। ਸ਼ਕਤੀ ਅਸੀਂ ਪਹਿਲਾਂ ਹੀ ਗਵਾ ਦਿੱਤੀ, ਪਰਹੇਜ਼ ਅਸੀਂ ਪਹਿਲਾਂ ਹੀ ਨਹੀਂ ਕੀਤਾ, ਵੱਧ ਬੋਲਿਆ, ਵੱਧ ਸੋਚਿਆ, ਵੱਧ ਸੁਣਿਆ, ਜ਼ਿਆਦਾ ਕੰਮ ਵੀ ਉਹਨੂੰ ਗਵਾ ਦਿੰਦਾ ਹੈ। ਇਸ ਲਈ ਗੁਰੂ ਸਾਹਿਬ ਨੇ ਕਿਹਾ ਵੀ ਸਵੇਰ 'ਤੇ ਜ਼ੋਰ ਦਿੱਤਾ ਗਿਆ, ਕਿਉਂ? ਕਿਉਂਕਿ ਜਦੋਂ ਅਸੀਂ ਰਾਤ ਸੌਂ ਜਾਂਦੇ ਹਾਂ ਉਹ ਸਾਰੀ ਐਨਰਜੀ ਅੰਦਰ ਇਕੱਠੀ ਹੋ ਜਾਂਦੀ ਹੈ। ਤਾਂ ਸਾਹਿਬ ਨੇ ਕਿਹਾ ਵੀ ਸਵੇਰੇ ਪਹਿਲਾਂ ਤੂੰ ਬਾਣੀ ਪੜ੍ਹ, ਨਿਤਨੇਮ ਕਰ, ਸਿਮਰਨ ਕਰ, ਕਿਉਂਕਿ ਉਹਨੂੰ ਅੰਦਰੋਂ ਚੀਜ਼ ਮਿਲ ਜਾ, ਰਾਤ ਤੂੰ ਸੌਂ ਕੇ ਇਕੱਠੀ ਹੋ ਗਈ, ਉਹਦੇ ਨਾਲ ਤੂੰ ਕਰ, ਹੁਣ ਵੇਖ ਕਿਵੇਂ ਆਨੰਦ ਆਉਂਦਾ। ਪਰ ਜਦੋਂ ਤੂੰ ਇਹਨੂੰ ਗਵਾ ਕੇ ਅਤੇ ਫਿਰ ਬਾਣੀ ਪੜ੍ਹਨਾ ਹੈ, ਉਸ ਬਾਣੀ ਨੇ ਕੋਈ ਰਸ ਨਹੀਂ ਦੇਣਾ ਫਿਰ, ਕਿਉਂਕਿ ਉਹ ਇਹ ਵੀ ਤਾਂ ਸਰੀਰ ਨਾਲ ਹੀ ਕਾਇਮ ਰਹਿੰਦੀ ਨਾ ਚੀਜ਼, ਉਹਨੂੰ ਤਾਂ ਅਸੀਂ ਗਵਾ ਚੁੱਕੇ ਹਾਂ ਪਹਿਲਾਂ ਕਈ ਚੀਜ਼ਾਂ ਦੇ ਵਿੱਚ। ਅਤੇ ਸਤਿਗੁਰੂ ਨੇ ਇਹ ਫਿਰ ਰਸਤਾ ਦੱਸ ਦਿੱਤਾ। ਗੁਰੂ ਅਮਰਦਾਸ ਜੀ ਕਹਿੰਦੇ ਨੇ, ਭਗਤਾਂ ਕੀ ਚਾਲ ਨਿਰਾਲੀ, ਜੇ ਤੂੰ ਭਗਤੀ ਕਰਨੀ ਤਾਂ ਥੋੜ੍ਹੀ ਜਿਹੀ ਚਾਲ ਨੂੰ ਤਬਦੀਲ ਕਰ, ਕੋਈ ਔਖੀ ਨਹੀਂ। ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ ਹੈ ਥੋੜ੍ਹਾ ਜਿਹਾ ਔਖਾ। ਕਿਵੇਂ ਹੈ? ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਆ ਚਾਰ ਚੀਜ਼ਾਂ ਗਿਣ ਦਿੱਤੀਆਂ। ਲੱਭ, ਦੂਜਾ ਲੋਭ, ਪਹਿਲੇ ਲੱਭ ਦੇ ਅੱਗੇ ਬੱਬਾ ਲੱਗਾ ਹੋਇਆ ਹੈ, ਉਹਦੇ ਅਰਥ ਨੇ ਖਾਣ ਪੀਣ ਦਾ ਲੋਭ। ਦੂਸਰੇ ਦੇ ਅੱਗੇ ਭੱਬਾ ਹੈ, ਉਹਦੇ ਉਸ ਲੋਭ ਦੇ ਅਰਥ ਨੇ ਮਨ ਦੀ ਵਾਸ਼ਨਾ, ਮਨ ਦਾ ਲੋਭ। ਲੱਭ ਲੋਭ ਅਹੰਕਾਰ, ਹੰਕਾਰ ਨੂੰ ਛੱਡ, ਤ੍ਰਿਸ਼ਨਾ, ਤ੍ਰਿਸ਼ਨਾ ਨੂੰ ਤਿਆਗ ਦੇ। ਅਤੇ ਪੰਜਵਾਂ ਕਿਆ ਕਹਿੰਦੇ? ਬਹੁਤ ਨਾ ਹੀ ਬੋਲਣਾ। ਗੁਰੂ ਸਾਹਿਬ ਨੇ ਸਾਫ ਸਾਫ ਬਾਣੀ ਵਿੱਚ ਕਿਹਾ। ਹੁਣ ਇਹ ਪੰਜ ਪਰਹੇਜ਼ ਦੱਸੇ ਨੇ, ਪਰ ਨਾਲ ਕਿਆ ਕਹਿੰਦੇ? ਖੰਨਿਓ ਨਿੱਕੀ ਵਾਲੋ ਨਿੱਕੀ, ਇਹ ਤੁਮਾਰਗ ਜਾਣਾ, ਗੁਰਪ੍ਰਸਾਦੀ ਜਿੰਨੀ ਆਪ ਤਜਿਆ ਹਰ ਵਾਸ਼ਨਾ ਸਮਾਣੀ, ਉਹਦੀ ਵਾਸ਼ਨਾ ਸਮਾ ਗਈ ਸ਼ਬਦ ਵਿੱਚ, ਉਸੇ ਵਾਸ਼ਨਾ ਦਾ ਅੰਮ੍ਰਿਤ ਬਣਿਆ। ਅੰਮ੍ਰਿਤ ਕਿਤੇ ਹੋਰ ਨਹੀਂ ਆਉਂਦਾ, ਵਾਸ਼ਨਾ ਦਾ ਹੀ ਅੰਮ੍ਰਿਤ ਬਣਦਾ ਹੈ। ਬੰਦੇ ਵਿੱਚ ਜਿਹੜੀ ਵਾਸ਼ਨਾ ਹੈ ਨਾ, ਇਹ ਤਾਂ ਤਜਰਬੇ ਕੀਤੇ ਗਏ ਨੇ। ਜਿਹੜੇ ਬਹੁਤੇ ਵਾਸ਼ਨਾ ਗ੍ਰਸਤ ਵਿਅਕਤੀ ਨੇ, ਜੇ ਉਹ ਬਹੁਤੇ ਅਭਿਆਸੀ ਹੋ ਜਾਣ ਤਾਂ ਬਹੁਤ ਜਲਦੀ ਉਹ ਕਮਾਈ ਕਰ ਜਾਂਦੇ ਨੇ, ਅੱਗੇ ਨਿਕਲ ਜਾਂਦੇ ਨੇ, ਜਿਨ੍ਹਾਂ ਵਿੱਚ ਵਾਸ਼ਨਾ ਬਹੁਤ ਹੀ ਜ਼ਿਆਦਾ ਹੈ, ਕਿਉਂਕਿ ਸ਼ਕਤੀ ਬੜੀ ਤੇਜ਼। ਤੁਸੀਂ ਇਤਿਹਾਸ ਵਿੱਚ ਛਾਤੀ ਪਾ ਕੇ ਵੇਖੋ, ਬਾਬੇ ਬਿਧੀ ਚੰਦ ਵਰਗੇ ਲੋਕ ਜਿਹੜੇ ਚੋਰੀ ਕਰਨ ਦੇ ਬੜੇ ਮਾਹਿਰ ਨੇ, ਇੱਕਦਮ ਕਿਉਂ ਕਾਮਯਾਬ ਹੋ ਗਏ? ਬਿਧੀ ਚੰਦ ਜੀ ਕੌਣ ਨੇ? ਰਾਤ ਨੂੰ ਲੋਕਾਂ ਦੇ ਡੰਗਰ ਪਸ਼ੂ ਖੋਦਣ ਵਾਲੇ ਚੋਰੀ ਕਰਦੇ ਨੇ। ਗੁਰੂ ਅਰਜਨ ਦੇਵ ਜੀ ਕੋਲ ਆਏ ਭਾਈ ਅਦਲੀ ਦੇ ਰਾਹੀਂ, ਇਹ ਗੁਰੂ ਅਰਜਨ ਦੇਵ ਜੀ ਦੇ ਟਾਈਮ ਹੀ ਆ ਗਏ ਸਨ ਭਾਈ ਬਿਧੀ ਚੰਦ ਜੀ, ਕਿਉਂਕਿ ਇਹਨਾਂ ਨੇ ਕਿਸੇ ਪਿੰਡ ਵਿੱਚੋਂ ਮੱਝਾਂ ਖੋਲੀਆਂ ਸਨ, ਉਹ ਪਿੰਡ ਜਾਗ ਪਿਆ, ਉਹ ਪਿੱਛੇ ਲੱਗ ਗਏ। ਇਹਨਾਂ ਨੇ ਬਹੁਤ ਮੱਝਾਂ ਭਜਾਈਆਂ, ਬਹੁਤ ਮੱਝਾਂ ਭਜਾਈਆਂ ਵੀ ਬਚ ਜਾਵਾਂ, ਪਿੰਡ ਸਾਰਾ ਜਾਗ ਪਿਆ, ਲੋਕ ਡਾਂਗਾਂ ਲੈ ਕੇ ਪਿੱਛੇ ਲੱਗ ਗਏ। ਭੱਜਦਿਆਂ ਭਜਾਉਂਦਿਆਂ ਅਗਲਾ ਪਿੰਡ ਆ ਗਿਆ, ਇੱਕ ਛੱਪੜ ਸੀ, ਅਤੇ ਬਿਧੀ ਚੰਦ ਹੋਰਾਂ ਨੇ ਬੜੀ ਕਾਹਲੀ ਨਾਲ ਮੱਝਾਂ ਛੱਪੜ ਵਿੱਚ ਵਾੜ ਦਿੱਤੀਆਂ ਵੀ ਆਪ ਦੌੜ ਜਾਂਦਾ, ਬਹੁਤ ਨੇੜੇ ਆਉਣ ਵਾਲੇ ਨੇ। ਜਦੋਂ ਮੱਝਾਂ ਛੱਪੜ ਵਿੱਚ ਵਾੜੀਆਂ ਤਾਂ ਉਸ ਤਲਾਬ ਦੇ ਕਿਨਾਰੇ 'ਤੇ ਇੱਕ ਗੁਰਸਿੱਖ ਬੈਠਾ ਹੋਇਆ ਚੌਂਕੜਾ ਮਾਰ ਕੇ, ਸਵੇਰਾ ਸਵੇਰਾ ਅੰਮ੍ਰਿਤ ਵੇਲਾ ਹੈ, ਚੌਂਕੜਾ ਮਾਰ ਕੇ ਬੈਠਾ। ਉਹਦਾ ਨਾਮ ਹੈ ਭਾਈ ਅਦਲੀ, ਗੁਰੂ ਅਰਜਨ ਦੇਵ ਜੀ ਦਾ ਸਿੱਖ ਹੈ। ਅਤੇ ਭਾਈ ਬਿਧੀ ਚੰਦ ਦੌੜ ਕੇ ਉੱਥੇ ਆਇਆ, ਉਹਨਾਂ ਦੀ ਅੱਖ ਖੁੱਲ੍ਹੀ, ਸਿਮਰਨ ਕਰ ਰਹੇ ਸਨ, ਕਹਿਣ ਲੱਗੇ ਵੀ ਕੌਣ ਹੈ ਤੂੰ ਪੁਰਖਾ? ਭਾਈ ਬਿਧੀ ਚੰਦ ਕਹਿੰਦੇ ਮੈਂ ਚੋਰ ਹਾਂ, ਮੈਂ ਚੋਰੀ ਕੀਤੀ, ਮੇਰੇ ਪਿੰਡ ਪਿੱਛੇ ਲੱਗ ਗਿਆ, ਮੈਨੂੰ ਬਚਾ ਲਓ, ਤੂੰ ਸਾਧੂ ਲੱਗਣਾ, ਮੇਰੇ 'ਤੇ ਕਿਰਪਾ ਕਰ। ਵੇਖੋ ਕਿਵੇਂ ਜੋੜ ਜੁੜਦਾ, ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਮਿਲ ਗਿਆ ਗੁਰੂ ਬਾਅਦ ਵਿੱਚ ਮਿਲਿਆ। 10 ਪਾਤਸ਼ਾਹਾਂ ਦੇ ਵਕਤ ਨੂੰ ਫੋਲ ਕੇ ਵੇਖੋ, ਉਦੋਂ ਵੀ ਗੁਰੂ ਅਤੇ ਸਿੱਖ ਦੇ ਮਿਲਾਪ ਦੇ ਵਿੱਚ ਸਿੱਖ ਆਇਆ ਹੈ, ਉਹਨੇ ਗੁਰੂ ਨਾਲ ਮਿਲਾਪ ਕਰਾਇਆ। ਉਸ ਵੇਲੇ ਜਦੋਂ ਭਾਈ ਅਦਲੀ ਨੇ ਵੇਖਿਆ ਘਬਰਾਇਆ ਹੋਇਆ, ਅਤੇ ਉਹਨਾਂ ਨੇ ਫਿਰ ਇੱਕ ਬਚਨ ਕਿਹਾ, ਬਾਂਹ ਫੜ ਲਈ ਭਾਈ ਬਿਧੀ ਚੰਦ ਦੀ। ਕਹਿਣ ਲੱਗੇ ਵੈਸੇ ਤਾਂ ਚੋਰ ਦੀ ਹਾਮਾ ਨਹੀਂ ਭਰੀ ਦੀ, ਸਾਡੇ ਬਾਬੇ ਨਾਨਕ ਨੇ ਕਿਹਾ ਚੋਰ ਕੀਤਾ ਚੰਗਾ ਕਿਉਂ ਹੋਏ, ਚੋਰ ਕੀ ਹਾਮਾ ਭਰੈ ਨਾ ਕੋਏ। ਪਰ ਸਾਡੇ ਘਰ ਦੀ ਇੱਕ ਰਵਾਇਤ ਹੈ, ਜਿਹੜਾ ਗੁਨਾਹ ਕਬੂਲ ਕਰ ਲਿਆ ਸੀ ਉਹਨੂੰ ਥਾਂ ਦਿੰਦੇ ਹਾਂ, ਤੂੰ ਕਹਿ ਦਿੱਤਾ ਮੈਂ ਚੋਰ ਹਾਂ, ਹੁਣ ਆ ਜਾ। ਫਿਰ ਬਾਂਹ ਫੜ ਕੇ ਕੋਲ ਬਿਠਾ ਲਿਆ। ਕਹਿਣ ਲੱਗੇ ਹਿੰਮਤ ਕਰੇਗਾ? ਕਹਿੰਦੇ ਹਾਂ। ਕਹਿੰਦੇ ਚੌਂਕੜਾ ਮਾਰ ਕੇ ਬੈਠ ਜਾ, ਅੱਖ ਨਾ ਖੋਲੀ, ਤੈਨੂੰ ਜੋ ਮਰਜ਼ੀ ਮਾਰਨ ਵਾਸਤੇ ਆ ਜਾਏ, ਉਹ ਕੰਮ ਗੁਰੂ ਨਾਨਕ ਦਾ ਹੈ, ਪਰ ਆਪਣੀ ਰਸਨਾ ਤੋਂ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਕਹਿੰਦਾ ਰਹੋ। ਅੱਖ ਨਾ ਖੋਲੀ, ਭਾਵੇਂ ਤੇਰਾ ਸਿਰ ਵੀ ਲਾ ਦੇਣ, ਕੁਝ ਵੀ ਹੋ ਜਾਏ। ਇਹ ਹੁਣ ਬੜੀ ਹਿੰਮਤ ਸੀ, ਪਿੱਛੇ ਲੋਕ ਆ ਰਹੇ ਸਨ ਮਾਰਨ ਵਾਲੇ, ਅਤੇ ਉਦੋਂ ਬੰਦਾ ਸਿਮਰਨ ਕਰੇ ਇੰਨੇ ਡਰ ਵਿੱਚ। ਵੈਸੇ ਸਿਮਰਨ ਹੁੰਦਾ ਹੀ ਤਾਂ ਜੇ ਬੰਦੇ ਨੂੰ ਕੋਈ ਡਰ ਪੈ ਜਾਵੇ, ਮੁਸੀਬਤ ਪੈ, ਬੰਦਾ ਬੜਾ ਇਕਾਗਰ ਹੋਵੇਗਾ, ਕਦੀ ਇਕਾਗਰ ਤਾਂ ਨਹੀਂ ਹੋਵੇਗੀ। ਡਰ ਨਾਲ ਖਤਰੇ ਨਾਲ ਇਕਾਗਰਤਾ ਆਵੇਗੀ, ਖਤਰਾ ਇਕਾਗਰਤਾ ਲਿਆਵੇਗਾ। ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਵਿਧੀ ਵਰਤੀ ਗਈ ਹੈ ਕਿ ਬੰਦਾ ਸਭ ਤੋਂ ਜ਼ਿਆਦਾ ਭੈਭੀਤ ਹੁੰਦਾ ਮੌਤ ਤੋਂ, ਇਸ ਲਈ ਇਹਨੂੰ ਮੌਤ ਦਾ ਖਤਰਾ ਦਿਖਾਇਆ ਜਾਏ। ਬਾਣੀ ਪੜ੍ਹ ਕੇ ਵੇਖੋ, ਅੱਧੀ ਬਾਣੀ ਇਹ ਖਤਰਾ ਪੈਦਾ ਕਰ, ਕਿਉਂਕਿ ਡਰ ਤੋਂ ਬਿਨਾਂ ਮਨ ਇਕਾਗਰ ਨਹੀਂ ਹੋਏਗਾ। ਭਾਈ ਅਦਲੀ ਬਹਿ ਗਿਆ ਅਤੇ ਉਹਨੇ ਅੱਖਾਂ ਬੰਦ ਕਰ ਲਈਆਂ। ਇੰਨੇ ਚਿਰ ਨੂੰ ਪਿੱਛੋਂ ਸੱਜਣ ਆ ਗਿਆ ਲੱਭਣ ਵਾਲੇ, ਅਤੇ ਭਾਈ ਬਿਧੀ ਚੰਦ ਬੈਠਾ। ਇਤਿਹਾਸ ਕਹਿੰਦਾ ਹੈ ਭਾਈ ਅਦਲੀ ਨੂੰ ਉਹ ਲੋਕ ਪਿੰਡ ਦੇ ਆ ਕੇ ਕਹਿੰਦੇ ਨੇ ਵੀ ਇੱਧਰ ਇੱਕ ਚੋਰ ਗਿਆ ਮੱਝਾਂ ਲੈ ਕੇ। ਕਹਿੰਦੇ ਵੀ ਗਿਆ ਹੋਵੇਗਾ, ਮੈਨੂੰ ਕੀ ਪਤਾ, ਦੇਖ ਲਓ। ਕਹਿੰਦੇ ਤੇਰੇ ਕੋਲੋਂ ਲੰਘਿਆ ਨਹੀਂ। ਹੁਣ ਸਿੱਖ ਨੇ ਝੂਠ ਵੀ ਨਹੀਂ ਬੋਲਿਆ, ਕਿਉਂਕਿ ਲੰਘਿਆ ਨਹੀਂ, ਉੱਥੇ ਬੈਠਾ ਹੋਇਆ। ਉਹਨੇ ਕਿਹਾ ਵੇਖ ਲਓ ਛੱਪੜ ਵਿੱਚ ਮੱਝਾਂ ਬੈਠੀਆਂ ਨੇ। ਉੱਥੇ ਕਹਿੰਦੇ ਮੱਝਾਂ ਦਾ ਰੰਗ ਬਦਲ ਗਿਆ, ਕਾਲੀਆਂ ਸਨ, ਬੋਰੀਆਂ ਹੋ ਗਈਆਂ, ਰੰਗ ਉਹਨਾਂ ਦੀ ਨਜ਼ਰ ਵਿੱਚ ਨਹੀਂ ਆਉਂਦਾ, ਇਹ ਕਲਾ ਸੀ ਸਿੱਖ ਦੀ, ਮੱਝਾਂ ਨਜ਼ਰ ਨਹੀਂ ਆਉਂਦੀਆਂ। ਭਾਈ ਬਿਧੀ ਚੰਦ ਕੋਲ ਬੈਠਾ, ਉਹਨਾਂ ਦੀ ਨਜ਼ਰ ਵਿੱਚ ਨਹੀਂ ਆਉਂਦਾ, ਦੋਵਾਂ ਚੀਜ਼ਾਂ 'ਤੇ ਦ੍ਰਿਸ਼ਟੀ ਸਪੇਸ ਹੋ ਗਿਆ, ਕਲਾ ਵਰਤ ਗਈ, ਵਾਪਸ ਚਲੇ ਗਏ। ਇਹ ਪਹਿਲੀ ਘਟਨਾ ਸੀ ਬਿਧੀ ਚੰਦ ਨੇ ਕਲਾ ਵੇਖੀ, ਨਾਮ ਵਿੱਚ ਕੀ ਕਲਾ ਹੈ, ਕੁਝ ਵੇਖਿਆ ਨਾ। ਉੱਠ ਕੇ ਭਾਈ ਅਦਲਾ ਦੇ ਚਰਨਾਂ 'ਤੇ ਡਿੱਗਣ ਲੱਗਾ, ਉਹਨੇ ਹੱਥ ਫੜ ਲਿਆ, ਕਹਿੰਦੇ ਇੱਥੇ ਨਹੀਂ, ਤੂੰ ਮੇਰੇ ਚਰਨਾਂ ਤੱਕ ਆ ਗਿਆ, ਹੁਣ ਚੱਲ ਕਿਸੇ ਹੋਰ ਦੇ ਚਰਨਾਂ ਕੋਲ ਤੈਨੂੰ ਲੈ ਕੇ ਜਾਣਾ। ਗੁਰੂ ਅਰਜਨ ਪਾਤਸ਼ਾਹ ਦੇ ਚਰਨਾਂ ਵਿੱਚ ਗਿਆ ਭਾਈ ਬਿਧੀ ਚੰਦ, ਅਤੇ ਉੱਥੇ ਉਹਨਾਂ ਨੇ ਉਪਦੇਸ਼ ਬਖਸ਼ਿਆ। ਅੰਦਰ ਦਾ ਫਿਰ ਵੀ ਰੋਗ ਸੀ ਚੋਰੀ ਕਰਨੀ, ਸੇਵਾ ਕੀਤੀ, ਸਿਮਰਨ ਕੀਤੀ ਅਤੇ ਕਾਮਯਾਬ ਹੋ ਗਿਆ। ਮੈਂ ਬੇਨਤੀ ਕਰ ਰਿਹਾ ਸਾਂ, ਜਿਨ੍ਹਾਂ ਲੋਕਾਂ ਵਿੱਚ ਤਾਕਤ ਜ਼ਿਆਦਾ ਹੁੰਦੀ ਉਹ, ਜੇ ਉਹ ਚੋਰ ਸੀ ਤਾਂ ਸੰਤ ਵੀ ਬੜੀ ਜਲਦੀ ਬਣਿਆ, ਕਿਉਂਕਿ ਸ਼ਕਤੀ ਸੀ ਨਾ ਵਿੱਚ, ਹਿੰਮਤ ਸੀ। ਜਿੰਨਾ ਚਿਰ ਬੰਦੇ ਵਿੱਚ ਹਿੰਮਤ ਨਹੀਂ, ਉਹਨਾਂ ਚਿਰ ਧਰਮ ਨਹੀਂ ਕਮਾ ਸਕੇਗਾ, ਉਹਦੇ ਵਾਸਤੇ ਵੀ ਸ਼ਕਤੀ ਚਾਹੀਦੀ ਹੈ। ਪਰ ਇਹ ਆਦਤ ਬੜੀ ਦੇਰ ਨਾਲ ਗਈ ਭਾਈ ਸਾਹਿਬ ਦੀ, ਇੱਥੋਂ ਤੱਕ ਇਹ ਮਿਲਦਾ ਵੀ ਕਈ ਵਾਰੀ ਭਾਈ ਬਿਧੀ ਚੰਦ ਜੀ ਉਦਾਸ ਹੋ ਜਾਂਦੇ ਸਨ, ਮਨ ਦਾ ਰਸ ਹੁੰਦਾ, ਚੋਰੀ ਬੰਦ ਹੋ ਗਈ ਨਾ ਸਾਰੀ, ਚੋਰੀ ਆਦਤ ਹੁੰਦੀ ਹੈ, ਚੋਰੀ ਦਾ ਕੋਈ ਇਹ ਨਹੀਂ ਜ਼ਰੂਰੀ ਵੀ ਚੋਰੀ ਨਾਲ ਮਾਇਆ ਇਕੱਠੀ ਕਰਨੀ ਹੁੰਦੀ, ਇਹ ਆਦਤ ਪੈ ਜਾਂਦੀ। ਇੱਕ ਦਿਨ ਭਾਈ ਬਿਧੀ ਚੰਦ ਬਹੁਤੇ ਨਿਰਾਸ਼ ਗੁਰੂ ਅਰਜਨ ਦੇਵ ਜੀ ਨੇ ਵੇਖੇ ਅਤੇ ਬੜਾ ਪਿਆਰ ਕਰਦੇ ਸਨ, ਕਹਿਣ ਲੱਗੇ ਭਾਈ ਬਿਧੀ ਚੰਦ ਬੜਾ ਨਿਰਾਸ਼ ਜਿਹਾ ਉਦਾਸ ਲੱਗਣਾ, ਕੀ ਗੱਲ? ਅਤੇ ਉਹ ਸਾਂਝੀ ਕਰ ਦਿੰਦੇ ਸਨ ਗੱਲ, ਕਹਿਣ ਲੱਗੇ ਸੱਚੇ ਪਾਤਸ਼ਾਹ ਕਰਾਂ ਕੀ, ਇੰਨੇ ਸਾਲਾਂ ਤੋਂ ਚੋਰੀ ਕਰਦਾ ਸੀ, ਇੱਕਦਮ ਤੁਸੀਂ ਸਾਧ ਬਣਾ ਦਿੱਤਾ, ਜਿੰਨਾ ਚਿਰ ਮੈਂ 10ਵੇਂ 8ਵੇਂ ਦਿਨ ਕਿਸੇ ਦੀ ਕੰਧ ਨਾ ਪਾੜਾਂ ਮੈਨੂੰ ਉਹਨਾਂ ਚਿਰ ਖੁਸ਼ੀ ਨਹੀਂ ਮਿਲਦੀ, ਕ੍ਰਿਤ ਬਣ ਗਈ ਸੀ, ਆਦਤ ਪੈ ਗਈ ਸੀ। ਹਜ਼ੂਰ ਨੇ ਉੱਥੇ ਫਿਰ ਇੱਕ ਗੱਲ ਕਹੀ, ਕਹਿਣ ਲੱਗੇ ਕੋਈ ਗੱਲ ਨਹੀਂ, ਤੂੰ ਚੋਰੀ ਨਾ ਕਰੀਂ, ਮੈਨੂੰ ਪਤਾ ਤੇਰੇ ਮਨ ਦਾ ਰਸ ਕੀ ਹੈ, ਤੂੰ ਇਸ ਤਰ੍ਹਾਂ ਕਰਿਆ ਕਰ, ਜਦੋਂ ਦੀਵਾਨ ਸਜਦਾ ਹੈ ਨਾ ਬਾਹਰ, ਅਤੇ ਬਾਹਰ ਸੰਗਤ ਜੋੜੇ ਲਾ ਕੇ ਆਉਂਦੀ, ਉਹਨਾਂ ਦੇ ਜੋੜੇ ਬਦਲ ਦਿਆ ਕਰ ਇੱਕ ਦੂਜੇ ਦੇ ਨਾਲ, ਉਹ ਜੋੜੇ ਉਹਨਾਂ ਬਦਲਣੇ, ਅਤੇ ਜਦੋਂ ਸੰਗਤ ਬਾਹਰ ਆਉਣੀ ਉਹਨਾਂ ਰੌਲਾ ਪੈ ਜਾਣਾ, ਕਿਸੇ ਦਾ ਇੱਕ ਪੈਰ ਨਹੀਂ ਲੱਭਦਾ, ਕਿਸੇ ਦਾ ਦੂਜਾ, ਕਿਸੇ ਨੇ ਕਿਤੋਂ ਲੱਭਦੇ ਫਿਰਨਾ, ਉਸ ਰੋਲੇ ਵਿੱਚ ਫਿਰ ਭਾਈ ਬਿਧੀ ਚੰਦ ਦਾ ਰਸ ਪੂਰਾ ਹੋ ਜਾਂਦਾ ਸੀ। ਜਦੋਂ ਕਿਸੇ ਨੂੰ ਚੀਜ਼ ਲੱਭਣੀ, ਮਨ ਦੇ ਬਹੁਤ ਗਹਿਰੇ ਰਸ ਨੇ, ਆਦਮੀ ਉਹਨਾਂ ਰਸਾਂ ਨੂੰ ਫਿਰ ਫਿਰ ਲੱਭਦਾ। ਕਹਿਣ ਤੋਂ ਭਾਵ ਇੱਕ ਚੋਰ ਤੋਂ ਸਾਧੂ ਬਣੇ, ਬ੍ਰਹਮ ਗਿਆਨੀ ਹੋ ਗਏ, ਔਰ ਇੱਥੋਂ ਤੱਕ ਚਲੇ ਗਏ ਕਿ ਛੇਵੇਂ ਪਾਤਸ਼ਾਹ ਨੂੰ ਇੱਕ ਦਿਨ ਕਹਿਣਾ ਪਿਆ ਕਿ ਬਿਧੀ ਚੰਦ ਛੀਨਾ, ਗੁਰੂ ਕਾ ਸੀਨਾ ਕਦੇ ਕਮੀ ਨਾ ਹੈ। ਬਿਧੀ ਚੰਦ ਮੇਰਾ ਸੀਨਾ, ਮੇਰਾ ਸਰੀਰ ਹੈ, ਔਰ ਪੁੱਛਿਆ ਦੱਸ ਤੈਨੂੰ ਕੀ ਚਾਹੀਦਾ। ਉਹਨਾਂ ਨੇ ਵੀ ਤਿੰਨ ਚੀਜ਼ਾਂ ਮੰਗੀਆਂ ਸਨ। ਕਹਿਣ ਲੱਗੇ ਨਾਮ ਦਾ ਰੰਗ ਬਖਸ਼ੋ, ਸਾਧ ਦਾ ਸੰਗ ਬਖਸ਼ੋ, ਅਤੇ ਨਿਸ਼ਚਾ ਅਭੰਗ ਬਖਸ਼ੋ। ਇਹ ਤਿੰਨ ਚੀਜ਼ਾਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਤੋਂ ਭਾਈ ਬਿਧੀ ਚੰਦ ਨੇ ਮੰਗੀਆਂ ਸਨ। ਇਹਦੇ ਵੱਲ ਧਿਆਨ ਦੇਣਾ, ਵੇਖੋ ਗੁਰੂ ਸਾਹਮਣੇ ਖੜਾ ਹੈ, ਇੱਥੇ ਇਹ ਕਿਉਂ ਕਿਹਾ ਵੀ ਸਾਧ ਦਾ ਸੰਗ, ਕਿਉਂਕਿ ਜਿੰਨਾ ਚਿਰ ਬੰਦੇ ਕੋਲ ਸਾਧ ਸੰਗਤ ਨਹੀਂ, ਭਾਵੇਂ ਉਹ ਬੜੀ ਮੁਸ਼ਕਲ ਲੱਭਦੀ ਹੈ, ਸਾਧ ਸੰਗਤ ਤੋਂ ਬਿਨਾਂ ਮਨੁੱਖ ਇਸ ਰਾਹ 'ਤੇ ਤਰੱਕੀ ਨਹੀਂ ਕਰ ਸਕਦਾ। ਗੁਰੂ ਆਪਣੀ ਥਾਂ 'ਤੇ ਹੈ, ਗੁਰੂ ਦੀ ਸੰਗਤ ਬਹੁਤ ਉੱਚੀ ਹੈ, ਵੱਡੀ ਹੈ। ਸਾਧ ਦਾ ਸੰਗ, ਮੈਨੂੰ ਸਾਧ ਸੰਗਤ ਗੁਰਸਿੱਖਾਂ ਦੀ ਸੰਗਤ ਬਖਸ਼ੀ ਰੱਖੋ। ਨਾਮ ਦਾ ਰੰਗ, ਨਾਮ ਦਾ ਰੰਗ ਬਖਸ਼ੋ, ਔਰ ਮੈਂ ਬੇਨਤੀ ਕਰਾਂ, ਜੇ ਧਰਮ ਕਮਾਉਣਾ, ਜੇ ਬੰਦੇ ਨੇ ਧਰਮੀ ਹੋਣਾ, ਤਾਂ ਉਹਨੂੰ ਧਰਮ ਕਮਾਉਣ ਵਾਲਿਆਂ ਦੇ ਗਰੁੱਪ ਵਿੱਚ ਰਹਿਣਾ ਪਏਗਾ। ਜਿੱਦਣ ਉਹ ਸੰਗਤ ਤੋਂ ਪਾਸੇ ਹੋਇਆ, ਉਸੇ ਦਿਨ ਅਧਰਮ ਕੁਸੰਗਤ ਉਹਦੇ ਉੱਤੇ ਡੰਗ ਮਾਰ ਜਾਏਗੀ। ਜਿੰਨੇ ਵੀ ਧਰਮ ਅੱਜ ਤੱਕ ਕਮਾਇਆ, ਓਟ ਹੈ, ਕਿਲ੍ਹਾ ਹੈ, ਜਦੋਂ ਪੰਜ ਵਿਕਾਰਾਂ ਦੀ ਵੀ ਗੱਲ ਚੱਲਦੀ ਬਾਣੀ ਵਿੱਚ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ, ਵੇਖੋ ਇਹ ਜਿਹੜੇ ਪੰਜ ਚੋਰ ਨੇ, ਕਿਸੇ ਤੋਂ ਨਹੀਂ ਜਿੱਤੇ ਗਏ, ਭਾਵੇਂ ਕੋਈ ਕਿੱਡਾ ਵੱਡਾ ਵਿਦਵਾਨ ਸੀ, ਕੋਈ ਕਿੱਡਾ ਵੱਡਾ ਵੇਦਾਂ ਦਾ ਗਿਆਤਾ ਸੀ। ਇੱਕ ਸ਼ਬਦ ਆਉਂਦਾ ਕਿ ਖੱਟ ਦਰਸ਼ਨ ਕਰ ਤਲੀ ਰੇ, ਜਿਨ੍ਹਾਂ ਲੋਕਾਂ ਦੀਆਂ ਚਾਰ ਵਰਨ ਚੌਹਾਂ ਕੇ ਮਰਦਨ, ਖੱਟ ਦਰਸ਼ਨ ਕਰ ਤਲੀ ਰੇ, ਚਾਰ ਵਰਨਾਂ ਦੇ ਜਿੰਨੇ ਵੀ ਭਗਤ ਨੇ, ਚਾਰ ਵਰਨ ਚੌਹਾਂ ਕੇ ਮਰਦਨ, ਚੌਹਾਂ ਦੇ ਜਿੰਨੇ ਵੀ ਮਰਦ ਨੇ, ਖੱਟ ਦਰਸ਼ਨ, ਖੱਟ ਦੇ ਅਰਥ ਨੇ ਛੇ, ਦਰਸ਼ਨ ਦਾ ਅਰਥ ਹੈ ਸ਼ਾਸਤਰ, ਕਰ ਤਲੀ ਰੇ, ਕਰ ਕਹਿੰਦੇ ਨੇ ਹੱਥ, ਤਲੀ ਦੇ ਅਰਥ ਨੇ ਹੱਥ ਦੀ ਤਲੀ, ਇੰਨੇ ਵਿਦਵਾਨ, ਛੇ ਸ਼ਾਸਤਰ ਜਿਨ੍ਹਾਂ ਦੀਆਂ ਹੱਥਾਂ ਦੀਆਂ ਤਲੀਆਂ 'ਤੇ ਲਿਖੇ ਹੋਏ ਨੇ, ਭਾਵ ਜਿਨ੍ਹਾਂ ਨੂੰ ਮੂੰਹ ਜ਼ਬਾਨੀ ਯਾਦ ਨੇ, ਚਾਰ ਵਰਨ ਚੌਹਾਂ ਕੇ ਮਰਦਨ, ਖੱਟ ਦਰਸ਼ਨ ਕਰ ਤਲੀ ਰੇ, ਸੁੰਦਰ ਸੁਗੜ ਸਰੂਪ ਸਿਆਣੇ, ਪੰਚੋਂ ਹੀ ਮੋਹਿ ਛਲੀ ਰੇ, ਪੰਜਾਂ ਨੇ ਉਹਨਾਂ ਨੂੰ ਢਾਇਆ ਹੋਇਆ, ਸੁੰਦਰ ਸੁਪਰ ਸੁਗੜ ਸਰੂਪ ਸਿਆਣੇ, ਪੰਚੋਂ ਹੀ ਮੋਹਿ ਛਲੀ ਰੇ। ਅੱਗੇ ਬਚਨ ਕੀਤੇ, ਇਹਨਾਂ ਤੋਂ ਕੌਣ ਬਚੇ ਨੇ, ਕਿ ਕਿਹਨਾਂ ਦਾ ਬਚਾਅ ਹੋਇਆ, ਕਿਹੜੇ ਤਰੀਕੇ ਨਾਲ, ਅਤੇ ਅਖੀਰ 'ਤੇ ਇੱਕ ਪੰਕਤੀ ਆਉਂਦੀ ਸ਼ਬਦ ਦੇ ਵਿੱਚ, ਸਭ ਤੋਂ ਅਖੀਰ 'ਤੇ ਜਾ ਕੇ ਕਹਿਣ ਲੱਗੇ, ਕਹੋ ਨਾਨਕ ਤਿੰਨ ਜਨ ਨਿਰਦਲੀਆ, ਸਾਧ ਸੰਗਤ ਕਹਿ ਝੱਲੀ ਰੇ। ਜਿਸ ਬੰਦੇ ਨੇ ਸਾਧ ਸੰਗਤ ਦੀ ਓਟ ਲੈ ਲਈ, ਗੁਰਮੁਖਾਂ ਦੀ ਸੰਗਤ ਦੀ ਓਟ ਲੈ ਲਈ, ਇਹ ਪੰਜ ਵਿਕਾਰ ਸਿਰਫ ਅਤੇ ਸਿਰਫ ਉਹਨਾਂ ਤੋਂ ਜਿੱਤੇ ਗਏ, ਨਾ ਇਹ ਵਿਦਵਤਾ ਵਾਲਿਆਂ ਤੋਂ ਜਿੱਤੇ ਗਏ ਨੇ, ਨਾ ਇਹ ਸਿਆਣਿਆਂ ਤੋਂ, ਕਿਸੇ ਦੇ ਵੱਸ ਵਿੱਚ ਨਹੀਂ ਆਏ। ਜਿਨ੍ਹਾਂ ਨੇ ਗੁਰਮੁਖਾਂ ਦੀ ਸੰਗਤ ਕੀਤੀ ਹੈ, ਉਹ ਉਸ ਝੱਲੀ ਦਾ ਅਰਥ ਆਸਰੇ ਨਾਲ ਇਹਨਾਂ ਤੋਂ ਬਚ ਗਏ ਨੇ। ਗੱਲ ਕਰ ਰਿਹਾ ਸੀ ਤਾਕਤ ਤੋਂ ਬਿਨਾਂ ਨਹੀਂ, ਸਾਡੇ ਵਿੱਚ ਤਾਕਤ, ਅਤੇ ਇੱਥੋਂ ਮੈਂ ਅੱਗੇ ਚਲਾ ਗਿਆ ਸੀ, ਸਾਡੇ ਅੰਦਰ ਮੈਲ ਕਿਵੇਂ ਇਕੱਠੀ ਹੁੰਦੀ ਹੈ। ਮਨ ਕਾ ਸੂਤਕ ਲੋਭ ਹੈ, ਜੇਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰਤ ਰਿਹਾ ਪਰ ਤਨ ਰੂਪ, ਕੰਨੀ ਸੂਤਕ ਕੰਨ ਪੈ ਲਾਏ ਤਬਾਰੀ ਖਾਏ। ਇਸ ਤਰ੍ਹਾਂ ਅਸੀਂ ਬਾਹਰੋਂ ਮੈਲ ਖਿੱਚੀ ਜਾਂਦੇ। ਨਾਨਕ ਹੰਸਾ ਆਦਮੀ ਵੱਧੇ ਜੰਮਪੁਰ ਜਾਏ। ਹੁਣ ਇਹ ਮੈਲ ਆਉਣ ਦਾ ਤਰੀਕਾ ਦੱਸਿਆ, ਅਤੇ ਸਤਿਗੁਰਾਂ ਨੇ ਅੱਜ ਦੇ ਬਚਨ ਵਿੱਚ ਕਿਹਾ, ਇੱਕ ਉਹ ਨੇ ਜਿਨ੍ਹਾਂ ਨੇ ਅੱਖਾਂ ਦੇ ਰਾਹੀਂ, ਕੰਨਾਂ ਰਾਹੀਂ ਬਾਹਰੋਂ ਸੰਸਾਰ ਦੀ ਮੈਲ ਖਿੱਚੀ ਹੈ, ਅਤੇ ਇੱਕ ਉਹ ਗੁਰਮੁਖ ਨੇ ਜਿਨ੍ਹਾਂ ਦੇ ਅੱਖਾਂ ਨਾਲ ਸ਼ਬਦ ਦਾ ਤੱਤ ਆਪਣੇ ਅੰਦਰ ਖਿੱਚਿਆ ਹੈ, ਸ਼ਬਦ ਨੂੰ ਜਪਿਆ, ਬਾਣੀ ਨੂੰ ਇਹਨਾਂ ਨੇਤਰਾਂ ਨਾਲ ਵੇਖਿਆ, ਇਹਨਾਂ ਅੱਖਾਂ ਦੇ ਨਾਲ ਗੁਰੂ ਦੇ ਦੀਦਾਰ ਕੀਤੇ ਨੇ, ਕੰਨਾਂ ਨਾਲ ਅੰਮ੍ਰਿਤ ਸ਼ਬਦ ਕੰਨਾਂ ਵਿੱਚ ਪਵਾਇਆ ਹੈ, ਰਸਨਾ ਨਾਲ ਜਪਿਆ ਹੈ, ਹੱਥਾਂ ਨਾਲ ਸੇਵਾ ਕੀਤੀ ਹੈ। ਇਸ ਤਰ੍ਹਾਂ ਕਰਦਿਆਂ ਕਰਦਿਆਂ ਇੱਕ ਦਿਨ ਬਾਹਰੋਂ ਅੰਦਰ ਉਹਨਾਂ ਦੇ ਖਜ਼ਾਨਾ ਇਕੱਠਾ ਹੁੰਦਾ ਗਿਆ, ਅੰਦਰ ਖਜ਼ਾਨਾ ਇਕੱਠਾ ਹੁੰਦਾ ਗਿਆ, ਅਤੇ ਇੱਕ ਦਿਨ ਉਸ ਖਜ਼ਾਨੇ ਦਾ ਦੀਵਾ ਬਲਣ ਲੱਗ ਪਿਆ। ਇਸ ਸ਼ਬਦ ਨੂੰ ਅੱਜ ਸਮਝੀਏ। ਸਤਿਗੁਰੂ ਕਹਿੰਦੇ ਕੱਤਕ ਕਿਰਤ ਪਿਆ। ਗੁਰਮੁਖ ਨੇ ਆਪਣੀ ਜ਼ਿੰਦਗੀ ਵਿੱਚ ਸ਼ੁਭ ਕਰਮਾਂ ਦੀ ਕਿਰਤ, ਸ਼ੁਭ ਕਰਮਾਂ ਦੀ ਖੇਤੀ ਕੀਤੀ, ਅਤੇ ਉਹਨਾਂ ਸ਼ੁਭ ਕਰਮਾਂ ਕਰਕੇ ਉਹਦੇ ਅੰਦਰ ਗੁਣਾਂ ਦਾ ਖਜ਼ਾਨਾ ਇਕੱਠਾ ਹੁੰਦਾ ਗਿਆ, ਗੁਣਾਂ ਦੀ ਫਸਲ ਇਕੱਠੀ ਹੁੰਦੀ ਗਈ। ਅੰਦਰ ਜਦੋਂ ਖਜ਼ਾਨਾ ਬਹੁਤਾ ਹੋ ਗਿਆ ਨਾ ਗੁਣਾਂ ਦਾ, ਫਿਰ ਉਹਦੇ ਅੰਦਰ ਇੱਕ ਧੀਰਜ ਆ ਜਾਂਦੀ ਹੈ, ਫਿਰ ਉਹਨੂੰ ਬਹੁਤਾ ਯਤਨ ਨਹੀਂ ਕਰਨਾ ਪੈਂਦਾ, ਉਦਮ ਨਹੀਂ ਕਰਨਾ ਪੈਂਦਾ, ਕਿਉਂਕਿ ਅੰਦਰ ਸੁਭਾਅ ਪੱਕ ਜਾਂਦਾ। ਮਨ ਇਹ ਕਿਸ ਤਰ੍ਹਾਂ ਦੀ ਚੀਜ਼ ਹੈ, ਉਹਦੇ ਵਿੱਚ ਜਿਹੜੀਆਂ ਚੀਜ਼ਾਂ ਅਸੀਂ ਬਹੁਤੀਆਂ ਪਾਈ ਜਾਵਾਂਗੇ, ਮਨ ਉਹਨਾਂ ਚੀਜ਼ਾਂ ਨੂੰ ਫਿਰ ਮੰਗਣ ਲੱਗ ਪਵੇਗਾ। ਥੋੜ੍ਹਾ ਚਿਰ ਔਖਿਆਈ ਹੁੰਦੀ ਹੈ, ਮਨ ਦਾ ਇੱਕ ਸੁਭਾਅ ਹੈ। ਜੇ ਤਾਂ ਬੁਰਿਆਈ ਇਹਦੇ ਵਿੱਚ ਪਾਉਣੀ ਸ਼ੁਰੂ ਕਰ ਦਿਓ, 2-4-10 ਦਿਨ ਬੁਰਿਆਈ ਪਾਓ, ਅਤੇ 11ਵੇਂ ਦਿਨ ਬੰਦਾ ਉਸ ਬੁਰਿਆਈ ਦਾ ਗੁਲਾਮ ਹੋ ਜਾਏਗਾ, ਉਹਦੇ ਤੋਂ ਬਿਨਾਂ ਬਚ ਨਹੀਂ ਸਕੇਗਾ। ਅਤੇ ਜੇ ਇਹਦੇ ਵਿੱਚ ਚੰਗਿਆਈ ਪਾਉਣੀ ਸ਼ੁਰੂ ਕਰ ਦਿਓ, ਬਾਣੀ ਪਾਉਣੀ ਸ਼ੁਰੂ ਕਰ ਦਿਓ, ਅਤੇ ਥੋੜ੍ਹੇ ਚਿਰ ਬਾਅਦ ਉਹ ਸਮਾਂ ਆ ਜਾਂਦਾ ਹੈ ਕਿ ਫਿਰ ਇਹ ਮਨ ਉਸੇ ਵਕਤ ਬਾਣੀ ਦੀ ਮੰਗ ਕਰਨ ਲੱਗ ਪਏਗਾ, ਪਰਮਾਤਮਾ ਦੇ ਨਾਮ ਦੀ ਮੰਗ ਕਰਨ ਲੱਗ ਪਏਗਾ। ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਸ਼ੁਭ ਕਰਮਾਂ ਦੀ ਖੇਤੀ ਕੀਤੀ ਹੈ, ਅਤੇ ਉਹਨਾਂ ਸ਼ੁਭ ਕਰਮਾਂ ਦੀ ਖੇਤੀ ਉਹਨਾਂ ਦੇ ਘਰ ਵਿੱਚ ਆਈ, ਸਾਹਿਬ ਕਹਿੰਦੇ ਕੱਤਕ ਕਿਰਤ ਪਿਆ। ਜਿਹੜੀ ਕਿਰਤ ਕੀਤੀ ਸੀ ਸਿੱਖ ਨੇ, ਸਾਰੀ ਉਮਰ ਮੁਸ਼ਕਤ ਕੀਤੀ ਸੀ, ਅੰਮ੍ਰਿਤ ਵੇਲੇ ਜਾਗਿਆ ਸੀ, ਨਿਤਨੇਮ ਕੀਤਾ, ਸੇਵਾ ਕੀਤੀ, ਸੱਚ ਬੋਲਿਆ, ਸ਼ੁਭ ਜੀਵਨ ਜੀਵਿਆ, ਇਹ ਕਮਾਈ ਕਰਦਾ ਗਿਆ, ਅਤੇ ਕਮਾਈ ਦਾ ਸੂਖਸ਼ਮ ਹਿੱਸਾ ਉਹਦੇ ਮਨ ਦੇ ਵਿੱਚ ਇਕੱਠਾ ਹੋ ਗਿਆ। ਇੱਕ ਦਿਨ ਉਹ ਮਾਨਸਿਕ ਤੌਰ 'ਤੇ, ਅੰਦਰੂਨੀ ਤੌਰ 'ਤੇ ਖਜ਼ਾਨੇ ਦਾ ਮਾਲਕ ਬਣ ਗਿਆ, ਸ਼ਾਹ ਬਣ ਗਿਆ। ਹੁਣ ਉਹਦੇ ਕੋਲ ਤਾਕਤ ਹੈ, ਜੋ ਪ੍ਰਭ ਪਾਇਆ। ਅੱਗੇ ਸਾਹਿਬ ਕਹਿੰਦੇ ਇਹ ਦਾਤ ਉਹਨਾਂ ਨੂੰ ਮਿਲੀ ਜਿਨ੍ਹਾਂ 'ਤੇ ਪਰਮਾਤਮਾ ਦੀ ਦਇਆ ਵਾਪਰੀ, ਕਿਰਪਾ ਵਾਪਰੀ। ਦੀਪਕ ਸਹਿਜ ਬਲੈ ਤੱਤ ਜਲਾਇਆ। ਹੁਣ ਸਹਿਜੇ ਹੀ ਉਹਨਾਂ ਦੇ ਮਨ ਵਿੱਚ ਪਰਮਾਤਮਾ ਦੇ ਪਿਆਰ ਦਾ ਇੱਕ ਦੀਵਾ ਜਗੀ ਜਾਂਦਾ ਹੈ, ਸਹਿਜ ਆਪਣੇ ਆਪ, ਕਰਨਾ ਨਹੀਂ ਪੈਂਦਾ, ਕਿਉਂਕਿ ਉਹਨਾਂ ਨੇ ਤੇਲ ਖਿੱਚ ਲਿਆ ਬਾਹਰੋਂ, ਸ਼ੁਭ ਕਰਮਾਂ ਦਾ, ਚੰਗੇ ਗੁਣਾਂ ਦਾ ਤੇਲ ਅੰਦਰ ਇਕੱਠਾ ਕਰ ਲਿਆ, ਦੀਵਾ ਅੰਦਰ ਬਲ ਗਿਆ। ਦੀਵਾ ਤਾਂ ਬਲਦਾ ਹੀ ਬਲਦਾ, ਸਾਧ ਸੰਗਤ ਜੀਵਨ ਹੈ ਹੀ ਦੀਵੇ ਵਰਗਾ, ਪਰ ਫਰਕ ਬੜਾ ਹੈ। ਇੱਕ ਦੀਵਾ ਬੁਰਿਆਈ ਦਾ ਹੈ, ਇੱਕ ਦੀਵਾ ਚੰਗਿਆਈ ਦਾ ਹੈ। ਦੋ ਤਰ੍ਹਾਂ ਦਾ ਦੀਵਾ ਸਾਡੇ ਵਿੱਚ, ਜਿਵੇਂ ਦਾ ਬਾਲਣ ਪਾਵਾਂਗੇ। ਤੁਸੀਂ ਵੇਖੋ, ਜੇ ਗਿੱਲਾ ਬਾਲਣ ਪਾਵਾਂਗੇ ਤਾਂ ਉਹ ਵੀ ਅੱਗ ਦੱਸ ਦੇਗੀ, ਉਹਦੇ ਵਿੱਚੋਂ ਧੂੰਆਂ ਨਿਕਲੇਗਾ, ਉਹਦੀ ਅੱਗ ਬੇਕਾਰ ਹੋਵੇਗੀ। ਜੇ ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਤੇਲ ਪਾਵਾਂਗੇ ਜੀਵਨ ਵਿੱਚ, ਦੀਵਾ ਤਾਂ ਉਹਦਾ ਵੀ ਜਗਣਾ, ਪਰ ਉਸ ਦੀਵੇ ਦਾ ਚਾਨਣ ਹੋਰ ਤਰ੍ਹਾਂ ਦਾ ਹੋਵੇਗਾ। ਜੇ ਇਸੇ ਤਰ੍ਹਾਂ ਅਸੀਂ ਬਾਣੀ ਦਾ ਇਹਦੇ ਵਿੱਚ ਤੇਲ ਪਾਵਾਂਗੇ ਇਸ ਜੀਵਨ ਦੇ ਦੀਵੇ ਦੇ ਅੰਦਰ, ਉਹਦਾ ਚਾਨਣ ਅਲੱਗ ਹੋਵੇਗਾ, ਵੱਖਰਾ ਹੋਵੇਗਾ। ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਦੀਵਾ ਬਾਲਿਆ, ਅਤੇ ਸਤਿਗੁਰੂ ਨੇ ਜਾਂਚ ਵੀ ਦੱਸੀ ਬਾਣੀ ਵਿੱਚ ਕਿ ਗੁਰਸਿੱਖ ਨੇ ਕਿਹੜੀ ਕਿਹੜੀ ਚੀਜ਼ ਇਕੱਠੀ ਕਰਨੀ ਹੈ ਤਾਂ ਕਿ ਉਹਦੀ ਜ਼ਿੰਦਗੀ ਵਿੱਚ ਦੀਵਾਲੀ ਆ ਜਾਏ, ਉਹਦੀ ਜ਼ਿੰਦਗੀ ਵਿੱਚ ਦੀਪਕ ਜਗ ਪਏ। ਇੱਕ ਸ਼ਬਦ ਛੋਟਾ ਜਿਹਾ ਸਾਂਝਾ ਕਰਾਂ, ਸ੍ਰੀ ਰਾਗ ਦਾ ਸ਼ਬਦ ਹੈ, ਜਿਹਦੇ ਵਿੱਚ ਸਾਹਿਬ ਕਹਿੰਦੇ ਨੇ ਪੋਥੀ ਪੁਰਾਣ ਕਮਾਈਐ, ਭਉ ਵੱਟੀ ਇਤ ਤਨ ਪਾਈਐ, ਸੱਚ ਬੂਝਣ ਆਣ ਜਲਾਈਐ, ਇਹ ਤੇਲ ਦੀਵਾ ਇਉਂ ਜਲੈ, ਕਰ ਚਾਨਣ ਸਾਹਿਬ ਤੋਂ ਮਿਲੈ। ਥੋੜ੍ਹੇ ਜਿਹੇ ਦੇ ਅਰਥ ਸਮਝਣ ਦਾ ਯਤਨ ਕਰੀਏ। ਪੋਥੀ ਪੁਰਾਣ ਕਮਾਈਐ, ਪੋਥੀ ਕਿਹਨੂੰ ਕਹਿੰਦੇ ਨੇ? ਪਹਿਲਾਂ ਪਹਿਲ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ ਨਾ, ਗੁਰੂ ਅਰਜਨ ਦੇਵ ਜੀ ਨੇ ਪਹਿਲਾ ਪ੍ਰਕਾਸ਼, ਉਦੋਂ ਨਾਮ ਸੀ ਪੋਥੀ ਸਾਹਿਬ, ਪੋਥੀ ਸਾਹਿਬ ਨਾਮ ਰੱਖਿਆ ਸੀ। ਪੁਰਾਣ ਦੇ ਅਰਥ ਨੇ ਪਰਮਾਤਮਾ ਦੇ ਬਚਨ। ਸੱਚੇ ਪਾਤਸ਼ਾਹ ਕਹਿੰਦੇ ਨੇ ਦੀਵਾ ਬਣਾਉਣਾ ਹੀ ਅਤੇ ਪੋਥੀ ਪੁਰਾਣ ਨੂੰ ਕਮਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜ਼ਿੰਦਗੀ ਦੇ ਵਿੱਚ ਕਮਾ ਕੇ ਵੇਖ। ਕੀ ਉਪਦੇਸ਼ ਹੈ? ਇੱਕ ਹੀ ਸ਼ਬਦ ਲੈ ਲਈਏ ਜੀਵਨ ਦੇ ਵਿੱਚ, ਬਹੁਤੇ ਨਹੀਂ, ਇੱਕ ਸ਼ਬਦ ਲੈ ਲਈ। ਕਮਾਉਣਾ ਕਿਵੇਂ ਹੈ? ਦੋ ਤਰ੍ਹਾਂ ਨਾਲ ਬਾਣੀ ਨੂੰ ਕਮਾਈਦਾ ਹੈ। ਇੱਕ ਤਾਂ ਸਿੱਖ ਜਦੋਂ ਬਾਣੀ ਪਿਆਰ ਨਾਲ ਜਪਦਾ ਹੈ, ਉਹ ਵੀ ਬਾਣੀ ਦੀ ਕਮਾਈ ਹੈ, ਅਤੇ ਦੂਸਰਾ ਬਾਣੀ ਦੇ ਅੰਦਰ ਜੋ ਹੁਕਮ ਦਿੱਤਾ ਸਿੱਖ ਨੂੰ ਵੀ ਤੂੰ ਆਹ ਕਰਮ ਕਰੀ, ਉਸ ਤਰ੍ਹਾਂ ਆਪਾਂ ਜੀਵਨ ਵਿੱਚ ਕਰਮ ਕਰਾਂਗੇ, ਉਹ ਬਾਣੀ ਦੀ ਦੂਜੀ ਕਮਾਈ ਹੈ। ਇਹ ਦੋ ਤਰ੍ਹਾਂ ਦੀ ਕਮਾਈ ਦਿੱਤੀ, ਇੱਕੋ ਹੀ ਸ਼ਬਦ ਕਮਾ ਲਈਏ। ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ 'ਤੇ ਆਵੇ। ਇੱਕੋ ਸ਼ਬਦ ਕਮਾ ਲਈਏ ਬਸ। ਇਹਦੇ ਵਿੱਚ ਉਪਦੇਸ਼ ਦਿੱਤਾ ਇਸ ਸ਼ਬਦ ਦੇ ਵਿੱਚ ਕਿ ਗੁਰੂ ਦਾ ਜੋ ਸਿੱਖ ਹੈ ਅੰਮ੍ਰਿਤ ਵੇਲੇ ਉੱਠ ਕੇ ਨਾਮ ਨੂੰ ਧਿਆਉਣਾ ਕਰੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ। ਇਹ ਦੂਜਾ ਉਪਦੇਸ਼ ਦਿੱਤਾ ਵੀ ਸਿੱਖ ਇਸ਼ਨਾਨ ਜ਼ਰੂਰ ਕਰੇ। ਉਹਦੇ ਤੋਂ ਬਾਅਦ ਕਹਿੰਦੇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਖ ਪਾਪ ਦੋਖ ਲੈ ਜਾਵੇ। ਗੁਰੂ ਦੇ ਦਿੱਤੇ ਹੋਏ ਸ਼ਬਦ ਦਾ ਜਾਪ ਕਰੇ, ਉਸ ਤੋਂ ਅੱਗੇ ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਸਾਰੇ ਹੁਕਮ ਦਿੱਤੇ ਨਾ ਬਾਣੀ ਦੇ ਵਿੱਚ, ਕਿਹਾ ਹੋਇਆ ਵੀ ਇਹ ਕੰਮ ਸਿੱਖ ਨੇ ਕਰਨੇ ਨੇ, ਅਤੇ ਜਿੰਨਾ ਚਿਰ ਅਸੀਂ ਕਰਾਂਗੇ ਨਹੀਂ ਉਨਾ ਚਿਰ ਅਸੀਂ ਕਮਾਈ ਨਹੀਂ ਹੋਵੇਗੀ ਇਕੱਲਾ ਪੜ੍ਹਨ ਨਾਲ। ਪੜ੍ਹਨਾ ਇੱਕ ਹਿੱਸਾ ਹੈ, ਪੜ੍ਹਾਂਗੇ ਤਾਂ ਕਮਾਉਣ ਦੀ ਸ਼ਕਤੀ ਆਵੇਗੀ, ਪਰ ਜੇ ਨਾਲ ਕਮਾਵਾਂਗੇ ਤੇ ਤਾਂ ਗੱਲ ਸ਼ੁਰੂ ਹੋਵੇਗੀ। ਕਮਾਉਣ ਤੋਂ ਬਿਨਾਂ ਨਹੀਂ ਹੈ, ਕਰਨ ਤੋਂ ਬਿਨਾਂ ਨਹੀਂ ਹੈ। ਇਸ ਲਈ ਕਹਿੰਦੇ ਨੇ ਸਿੱਖ ਬਾਣੀ ਪੜ੍ਹੇ, ਨਾਮ ਜਪੇ, ਦੋ ਉਪਦੇਸ਼ ਇਹਦੇ ਵਿੱਚ ਦਿੱਤੇ ਨੇ ਅਤੇ ਇਸ਼ਨਾਨ ਕਰੇ, ਇਹ ਤਿੰਨ ਉਪਦੇਸ਼ ਨੇ। ਅਤੇ ਫਿਰ ਦੂਜੇ ਸ਼ਬਦਾਂ ਨੂੰ ਵਿੱਚ ਲਈਏ ਅਤੇ ਸਤਿਗੁਰੂ ਕਹਿੰਦੇ ਨੇ ਸਿੱਖ ਦਸਵੰਧ ਕੱਢੇ ਅਤੇ ਸਿੱਖ ਆਪਣੇ ਹੱਥਾਂ ਨਾਲ ਧਰਮ ਦੀ ਕਿਰਤ ਕਰੇ। ਇਹ ਪੰਜ ਕੰਮ ਜਿਹੜਾ ਗੁਰਸਿੱਖ ਕਰੇਗਾ, ਉਹਨੇ ਸਮਝ ਲਓ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਲਾ ਫੜ ਲਿਆ ਅਤੇ ਜ਼ਿੰਦਗੀ ਦੇ ਵਿੱਚ ਉਪਦੇਸ਼ ਨੂੰ ਕਮਾਉਣਾ ਸ਼ੁਰੂ ਕਰ ਦਿੱਤਾ। ਪੰਜ ਉਪਦੇਸ਼ ਆਪਾਂ ਇੱਕ ਵੀ ਸ਼ੁਰੂ ਕਰ ਦੇ, ਪੰਜਾਂ ਦੀ ਗੱਲ ਦੂਰ ਹੈ, ਇੱਕ ਤੋਂ ਸ਼ੁਰੂ ਕਰੀਏ, ਕਿਉਂਕਿ ਜਿੱਥੋਂ ਸ਼ੁਰੂਆਤ ਹੋਵੇਗੀ ਦੂਜਿਆਂ 'ਤੇ ਤਾਂ ਵਧਾਂਗੇ। ਪਰ ਜੇ ਸਾਰੀ ਉਮਰ ਅਸੀਂ ਕਹਿੰਦੇ ਰਹੇ, ਸੁਣਦੇ ਰਹੇ, ਪੜ੍ਹਦੇ ਰਹੇ, ਹੁੰਦਾ ਰਿਹਾ, ਇੱਕ ਵਾਤਾਵਰਨ ਜਿਹਾ ਬਣਿਆ ਰਹਿੰਦਾ, ਇੱਕ ਮਾਹੌਲ ਜਿਹਾ ਚੱਲੀ ਜਾਂਦਾ, ਨਾ ਅਸੀਂ ਉਹਨੂੰ ਜ਼ਿੰਦਗੀ ਵਿੱਚ ਕਰਕੇ ਬਹਿੰਦੇ ਹਾਂ, ਨਾ ਅਸੀਂ ਉਹਨੂੰ ਬੀਜਦੇ ਹਾਂ, ਜਿਹਦੇ ਕਰਕੇ ਉੱਗਦਾ ਹੀ ਨਹੀਂ ਔਰ ਨਾ ਕੁਝ ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਕਮਾਵਾਂਗੇ, ਉਹ ਸਾਡੇ ਅੰਦਰ ਖਜ਼ਾਨਾ ਇਕੱਠਾ ਹੋਵੇਗਾ। ਉਹਨੂੰ ਕਹਿੰਦੇ ਨੇ ਪੋਥੀ ਪੁਰਾਣ ਕਮਾਈਐ ਭਉ ਵੱਟੀ ਇੱਤ ਤਨ ਪਾਈਐ। ਵੱਟੀ ਦਾ ਅਰਥ ਹੁੰਦਾ ਦੀਵੇ ਦੇ ਵਿੱਚ ਜਿਹੜਾ ਰੂੰ ਦੀ ਗੋਲ ਵੱਟੀ ਬਣਾ ਕੇ ਪਾਈ ਦੀ, ਜਿਹੜੀ ਬਲਦੀ ਵਿੱਚ। ਭਉ ਦਾ ਅਰਥ ਹੈ ਗੁਰੂ ਦਾ ਅਦਬ, ਪਰਮਾਤਮਾ ਦੇ ਭੈ ਵਿੱਚ ਰਿਹਾ ਕਰ। ਭੈ ਵਿੱਚ ਰਹਿਣ ਦਾ ਮਤਲਬ ਵੀ ਤੂੰ ਜਿੱਥੇ ਜਾਣਾ ਉਹਨੂੰ ਨਾਲ ਸਮਝ, ਤੇਰੇ ਨਾਲ ਜਾ ਰਿਹਾ ਹੈ। ਹੈ ਬੜਾ ਔਖਾ ਭੈ ਵਿੱਚ ਰਹਿਣਾ, ਭੈ ਦਾ ਮਤਲਬ ਹੈ ਹਜ਼ੂਰੀ ਵਿੱਚ ਰਹਿਣਾ। ਸਾਧ ਸੰਗਤ ਇਕੱਲਾ ਨਾਮ ਜਪਣਾ ਬੜਾ ਸੌਖਾ ਹੈ, ਪਰ ਹਜ਼ੂਰੀ ਵਿੱਚ ਜਪਣਾ ਬੜਾ ਔਖਾ ਹੈ, ਨਾਲ ਰਹਿਣਾ ਉਹਦੇ। ਕਿਉਂਕਿ ਨਾਲ ਰਵਾਂਗੇ ਤਾਂ ਉਹਦੇ ਪਹਿਰੇ ਵਿੱਚ ਰਹਿਣਾ ਪਏਗਾ, ਉਹਦੇ ਪ੍ਰਭਾਵ ਥੱਲੇ ਜਾਣਾ ਪਏਗਾ। ਇਸ ਲਈ ਕਹਿੰਦੇ ਭਉ ਦੀ ਵੱਟੀ ਪਾ ਉਸ ਦੀਵੇ ਵਿੱਚ, ਭਉ ਵੱਟੀ ਇੱਤ ਤਨ ਪਾਈਐ। ਫਿਰ ਕਹਿੰਦੇ ਸੱਚ ਬੂਝਣ, ਬੂਝਣ ਕਹਿੰਦੇ ਨੇ ਤੀਲ ਲਾਉਣੀ, ਅੱਗ ਬਾਲਣੀ ਉਸ ਦੀਵੇ ਨੂੰ। ਫਿਰ ਸੱਚ ਦੀ ਤੀਲ ਲਾ, ਸੱਚ ਬੂਝਣ ਆਣ ਜਲਾਈਐ, ਇਹ ਤੇਲ ਦੀਵਾ ਇਉਂ ਜਲੈ। ਇਸ ਤਰ੍ਹਾਂ ਤੇਰੀ ਜ਼ਿੰਦਗੀ ਵਿੱਚ ਪਰਮਾਤਮਾ ਦੇ ਪ੍ਰੇਮ ਦਾ ਦੀਵਾ ਜਗ ਪਏਗਾ। ਕਰ ਚਾਨਣ ਸਾਹਿਬ ਤੋਂ ਮਿਲੈ, ਸਿੱਖ ਦਾ ਤੇ ਜੀਵਨ ਹੀ ਚਾਨਣ ਦੱਸਿਆ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਨੇ ਪੂਰਨ ਜੋਤ ਜਪੈ ਨਿਸ਼ਬਾਸ਼ਰ, ਏਕ ਬਿਨਾ ਮਨ ਨਾਇਕ ਨਾ ਅੰਨੈ। ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ, ਮਟ ਭੂਲ ਨਾ ਮਾਨੈ। ਅਤੇ ਅਖੀਰ 'ਤੇ ਕਹਿ ਦਿੱਤਾ ਪੂਰਨ ਜੋਤ ਜਗੈ ਘੱਟ ਮੈਂ, ਦੀਵਾ ਜਗਾ ਅੰਦਰ ਤਬ ਖਾਲਸ ਤਾਂ ਹੀ ਨਿਖਾਲਸ ਜਾਨੈ। ਇਸ ਤਰ੍ਹਾਂ ਕਹਿੰਦੇ ਦੀਪਕ ਸਹਿਜ ਬਲੈ, ਉਸ ਗੁਰਸੁੱਖ ਦੇ ਜੀਵਨ ਦੇ ਅੰਦਰ ਸਹਿਜ ਦਾ ਦੀਵਾ ਜਗ ਪੈਂਦਾ। ਤੱਤ ਜਲਾਇਆ ਅਤੇ ਉਹਨੇ ਸਰੀਰ ਦੀ ਸ਼ਕਤੀ ਜਿਹੜੀ ਇਕੱਠੀ ਕੀਤੀ ਹੈ ਉਹ ਉਸ ਦੀਵੇ ਦੇ ਵਿੱਚ ਤੇਲ ਬਣ ਕੇ ਜਗਦੀ ਹੈ, ਅਤੇ ਜਿਨ੍ਹਾਂ ਦੇ ਵਿੱਚ ਤੇਲ ਹੀ ਕੋਈ ਨਹੀਂ ਰਿਹਾ ਉਹਨਾਂ ਵਿੱਚ ਦੀਵੇ ਕੀ ਬਲਨੇ ਨੇ। ਇਸ ਲਈ ਪਰਹੇਜ਼ ਮਰਿਆਦਾ ਹੈ ਤੇਲ ਨੂੰ ਇਕੱਠਾ ਕਰਦੀ। ਸਤਿਗੁਰੂ ਕਹਿੰਦੇ ਦੀਪਕ ਰਸ ਤੇਲੋ ਧਨ ਪਿਰ ਮੇਲੋ, ਇਸ ਤਰ੍ਹਾਂ ਜਿਹਦੀ ਜ਼ਿੰਦਗੀ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਦੀਵਾ ਜਗ ਪੈਂਦਾ ਅਤੇ ਤੇਲ ਹੁੰਦਾ ਹੈ, ਉਸ ਧਨ ਦਾ ਅਰਥ ਉਸ ਜੀਵ ਇਸਤਰੀ ਦਾ ਮਿਲਾਪ ਪਰਮਾਤਮਾ ਰੂਪੀ ਪਤੀ ਦੇ ਨਾਲ ਹੋ ਜਾਂਦਾ ਹੈ। ਉਮਾ ਹੈ ਸਰਸੀ, ਫਿਰ ਉਹਦੀ ਜ਼ਿੰਦਗੀ ਵਿੱਚ ਉਮਾ ਚਾਹ ਖੇੜਾ ਖੁਸ਼ੀ ਆ ਜਾਂਦਾ ਹੈ, ਅਤੇ ਸਰਸੀ ਦਾ ਅਰਥ ਹੈ ਖਿੜਨਾ, ਉਹਦਾ ਜੀਵਨ ਖੇੜੇ ਵਾਲਾ ਹੋ ਜਾਂਦਾ ਹੈ। ਅਵਗਣ ਮਾਰੀ ਮਰੈ ਨਾ ਸੀਜੈ, ਜੇ ਕੋਈ ਮਨੁੱਖ ਅਵਗਣਾਂ ਦੀ ਮਾਰ ਥੱਲੇ ਆ ਜਾਏ, ਵਿਕਾਰਾਂ ਦੀ ਮਾਰ ਥੱਲੇ ਆ ਜਾਏ, ਸੀਜੈ ਦਾ ਅਰਥ ਉਹ ਕਾਮਯਾਬ ਨਹੀਂ ਹੁੰਦਾ ਜ਼ਿੰਦਗੀ ਵਿੱਚ। ਗੁਣ ਮਾਰੀ ਤਾਂ ਮਰਸੀ, ਜੇ ਗੁਣਾਂ ਦੀ ਮਾਰ ਥੱਲੇ ਆ ਜਾਏ ਉਹਦਾ ਮਨ ਮਰ ਜਾਂਦਾ ਅਤੇ ਪਰਤ ਕੇ ਉਹਨੂੰ ਨਵਾਂ ਜੀਵਨ ਮਿਲਦਾ ਹੈ। ਨਾਮ ਭਗਤ ਦੇ ਨਿਜ ਘਰ ਬੈਠੇ, ਜਿਨ੍ਹਾਂ ਦੀ ਜ਼ਿੰਦਗੀ ਵਿੱਚ ਪਰਮਾਤਮਾ ਦੇ ਪ੍ਰੇਮ ਦਾ ਇਹ ਦੀਵਾ ਜਗ ਗਿਆ, ਉਹਦੀ ਲੋਹ ਵਿੱਚ ਉਹਦੀ ਚਾਨਣ ਵਿੱਚ ਉਹ ਆਪਣੇ ਨਿੱਜ ਘਰ ਵਿੱਚ ਬੈਠ ਗਏ, ਉਹਨਾਂ ਦਾ ਮਨ ਟਿਕ ਗਿਆ। ਨਿੱਜ ਘਰ ਦਾ ਅਰਥ ਹੈ ਅੰਦਰਲਾ ਹਿੱਸਾ ਸੁਰਤ ਦਾ, ਉਹ ਟਿਕ ਗਏ ਅੰਦਰ ਇਕਾਗਰਤਾ ਵਿੱਚ। ਨਾਮ ਭਗਤ ਦੇ ਨਿੱਜ ਘਰ ਬੈਠੇ, ਅਜੋ ਤਿਨਾੜੀ ਆਸਾ, ਪਰ ਉਸ ਦੀਵੇ ਦੀ ਲੋਹ ਵਿੱਚ ਉਹਨਾਂ ਵਿੱਚ ਅਜੇ ਵੀ ਇੱਕ ਆਸ ਹੈ। ਉਹ ਇਕੱਲੇ ਗਿਆਨ ਦੇ ਦੀਵੇ ਦੇ ਉੱਤੇ ਨਿਰਭਰ ਹੋ ਕੇ ਬੈਠਦੇ ਨਹੀਂ। ਕਿਹੜੀ ਆਸਾ ਹੈ? ਨਾਨਕ ਮਿਲੋ ਕਪਟ ਦਰ ਖੋਲੋ। ਫਿਰ ਉਹ ਉਸ ਦੀਵੇ ਦੇ ਚਾਨਣ ਵਿੱਚ ਪ੍ਰਭੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ ਕਿ ਪ੍ਰਭੂ ਆਪ ਜੀ ਮਿਲੋ, ਕਿਰਪਾ ਕਰੋ, ਮੇਰੇ ਅੰਦਰੋਂ ਕਪਟ ਧੋਖੇ ਦੇ ਦਰਵਾਜ਼ੇ ਖੋਲ੍ਹ ਦਿਓ, ਕਪਟ ਦਰ ਖੋਲੋ, ਕਿਵਾੜ ਖੁੱਲ੍ਹ ਜਾਣ। ਏਕ ਘੜੀ ਖੱਟ ਮਾਸਾ, ਖੱਟ ਦੇ ਅਰਥ ਨੇ ਛੇ, ਤੇਰੇ ਤੋਂ ਬਿਨਾਂ ਇੱਕ ਘੜੀ ਇਸ ਤਰ੍ਹਾਂ ਲੰਘਦੀ ਜਿਵੇਂ 6 ਮਹੀਨੇ ਹੁੰਦੇ ਨੇ। ਪ੍ਰੇਮ ਦੀ ਜਗੀ ਹੋਈ ਜੋਤ ਉਹਨਾਂ ਦੇ ਵਿੱਚ ਬਲਦੀ ਹੈ, ਫਿਰ ਉਹਦੇ ਲੋਹ ਵਿੱਚ ਉਹਨਾਂ ਨੂੰ ਕੰਮ ਕਰਨਾ ਬਹੁਤ ਸੌਖਾ ਹੋ ਜਾਂਦਾ ਹੈ। ਨਹੀਂ ਤਾਂ ਸਾਧ ਸੰਗਤ, ਜਿੰਨਾ ਚਿਰ ਇਹ ਦੀਵਾ ਨਹੀਂ ਨਾਮ ਦਾ ਅੰਦਰ, ਉਹਨਾਂ ਚਿਰ ਧਾਰਮਿਕ ਮਨੁੱਖ ਇਸ ਤਰ੍ਹਾਂ ਹੈ ਕਿ ਜਲ ਬਿਨ ਧੇਨ, ਪੰਖ ਬਿਨ ਪੰਖੀ, ਜਲ ਬਿਨ ਉਤਪੁਜ ਖਾਂ ਕਾਮ ਨਹੀਂ, ਦੁੱਧ ਬਿਨ ਧੇਨ, ਜਿਵੇਂ ਦੁੱਧ ਤੋਂ ਬਿਨਾਂ ਗਾਂ ਕਿਸੇ ਕੰਮ ਦੀ ਨਹੀਂ, ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਜਿਵੇਂ ਖੰਭਾਂ ਤੋਂ ਬਿਨਾਂ ਪੰਛੀ ਕਿਸੇ ਕੰਮ ਨਹੀਂ ਹੈ, ਜਲ ਬਿਨ ਉਤਪੁਜ ਕਾਮ ਨਹੀਂ, ਜਿਵੇਂ ਫਸਲ ਪਾਣੀ ਤੋਂ ਬਿਨਾਂ ਸੁੱਕ ਜਾਂਦੀ ਹੈ। ਕਿਆ ਸੁਲਤਾਨ ਸਲਾਮ ਵੀ ਹੋਣਾ, ਉਹ ਰਾਜਾ ਕਾਹਦਾ ਜਿਹਦੇ ਅੱਗੇ ਕੋਈ ਸਲਾਮ ਹੀ ਨਾ ਕਰੇ। ਅੰਧੀ ਕੋਠੀ, ਤੇਰਾ ਨਾਮ ਨਹੀਂ। ਜਿਸ ਬੰਦੇ ਦੇ ਜੀਵਨ ਵਿੱਚ ਨਾਮ ਦਾ ਦੀਵਾ ਨਹੀਂ, ਉਹ ਇਸ ਤਰ੍ਹਾਂ ਜਿਵੇਂ ਉਹ ਗਾਂ ਜਿਹਦੀ ਦੁੱਧ ਨਹੀਂ ਦਿੰਦੀ, ਉਹ ਪੰਛੀ ਜਿਹਦੇ ਖੰਭ ਕੋਈ ਨਹੀਂ, ਉਹ ਰੁੱਖ ਜਿਹਨੂੰ ਪਾਣੀ ਨਹੀਂ ਮਿਲਦਾ, ਉਹ ਬਾਦਸ਼ਾਹ ਜਿਹਦੇ ਅੱਗੇ ਕੋਈ ਸਲਾਮ ਕਰਦਾ ਝੁਕਦਾ ਨਹੀਂ, ਉਹ ਧਾਰਮਿਕ ਬੰਦਾ ਇਸ ਤਰ੍ਹਾਂ ਦਾ ਹੈ ਜਿਹਦੇ ਅੰਦਰ ਨਾਮ ਨਹੀਂ, ਉਹ ਅੰਧੀ ਕੋਠੀ ਵਰਗਾ ਹੈ ਜਿਹਦੇ ਵਿੱਚ ਨਾਮ ਦਾ ਨਿਵਾਸ ਨਹੀਂ। ਫਿਰ ਉਸ ਨਾਮ ਦੇ ਦੀਵੇ ਦੇ ਸਹਾਰੇ 'ਤੇ ਉਹ ਪਰਮਾਤਮਾ ਦੀ ਖੋਜ ਕਰਦਾ ਹੈ। ਆਓ ਰਹਿੰਦੇ 1-2 ਮਿੰਟ ਗੁਰੂ ਸ਼ਬਦ ਨਾਲ ਜੁੜੀਏ। ਸਾਰਿਆਂ ਨੇ ਹਾਜ਼ਰੀ ਲਵਾਉਣੀ, ਆਪੋ ਆਪਣੇ ਮਨ ਇਕਾਗਰ ਕਰਕੇ ਬੋਲਣ ਦਾ ਯਤਨ ਕਰਨਾ। ਵਾਹਿਗੁਰੂ 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 आहे गुरु आहे गुरु आहे गुरु आहे गुरु वाहे 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 गुरु वाहे